ਮੱਤੀ ਉਹਦਾ 10 ਬਾਪ ਉਹਦੀ 32 ਆਇਤ ਤੋਂ ਲੈ ਕੇ 11 ਬਾਪ ਉਹਦੀ 1 ਆਇਤ ਤੱਕ ਯਿਸੂ ਦੀ ਸੇਵਾ ਕਰਨ ਦੇ ਸਿਧਾਂਤ। ਮੈਂ ਇੱਕ ਟਿੱਪਣੀਕਾਰ ਬਾਰੇ ਪੜ੍ਹਿਆ ਜੋ ਯੁਗਾਂਡਾ ਵਿੱਚ ਚਰਚ ਦੇ ਸ਼ੁਰੂਆਤੀ ਦਿਨਾਂ ਬਾਰੇ ਇੱਕ ਜਾਣਕਾਰੀ ਜਾਂ ਕਹਾਣੀ ਦੱਸਦਾ ਹੈ। 1885 ਵਿੱਚ ਯੁਗਾਂਡਾ ਵਿੱਚ 3 ਮਸੀਹੀ ਮੁੰਡਿਆਂ ਨੇ ਮਸੀਹ ਲਈ ਆਪਣਾ ਖੂਨ ਵਹਾਇਆ ਸੀ। ਰਾਜੇ ਨੇ ਮਸੀਹੀ ਧਰਮ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਇਹਨਾਂ 3 ਮੁੰਡਿਆਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਸੀ। ਇਹਨਾਂ ਦੀ ਉਮਰ 11 ਤੋਂ 15 ਦੇ ਵਿਚਕਾਰ ਸੀ ਅਤੇ ਸਭ ਤੋਂ ਛੋਟਾ ਉਸਦਾ ਨਾਮ ਯੂਸਫ ਸੀ। ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਉਹਨਾਂ ਨੇ ਆਪਣੀ ਨੇਚਰ ਨੂੰ ਮਜ਼ਬੂਤੀ ਨਾਲ ਫੜੀ ਰੱਖਿਆ ਅਤੇ ਇਸ ਉੱਤੇ ਆਪਣੀ ਜਾਨ ਜਿਹੜੀ ਸੀ ਉਹਨੂੰ ਦਾਅ 'ਤੇ ਲਗਾ ਦਿੱਤੀ। ਹਾਲਾਂਕਿ ਲੋਕ ਜਿਹੜੇ ਸੀ ਉਹ ਰੋ ਰਹੇ ਸੀ, ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਬੇਨਤੀ ਕਰ ਰਹੇ ਸਨ ਕਿ ਫਾਂਸੀ ਦੇ ਸਥਾਨ 'ਤੇ ਉਹਨਾਂ ਨੇ ਰਾਜੇ ਨੂੰ ਸੁਨੇਹਾ ਭੇਜਿਆ, ਮਹਾਰਾਜ ਨੂੰ ਦੱਸੋ ਕਿ ਉਸਨੇ ਸਾਡੇ ਸਰੀਰਾਂ ਨੂੰ ਅੱਗ ਵਿੱਚ ਪਾ ਦਿੱਤਾ ਹੈ, ਪਰ ਅਸੀਂ ਅੱਗ ਵਿੱਚ ਜ਼ਿਆਦਾ ਦੇਰ ਨਹੀਂ ਰਹਾਂਗੇ, ਜਲਦੀ ਹੀ ਅਸੀਂ ਯਿਸੂ ਦੇ ਨਾਲ ਹੋਵਾਂਗੇ, ਜੋ ਕਿ ਬਹੁਤ ਵਧੀਆ ਗੱਲ ਹੈ। ਪਰ ਉਸ ਨੂੰ ਤੋਬਾ ਕਰਨ ਅਤੇ ਆਪਣਾ ਮਨ ਬਦਲਣ ਲਈ ਕਹੋ ਜਾਂ ਉਹ ਸਦੀਵੀ ਅੱਗ ਅਤੇ ਬਰਬਾਦੀ ਦੇ ਸਥਾਨ ਵਿੱਚ ਉਤਰੇਗਾ। ਉਹਨਾਂ ਨੇ ਇੱਕ ਗੀਤ ਗਾਇਆ ਜੋ ਹੁਣ ਯੁਗਾਂਡਾ ਵਿੱਚ ਸ਼ਹੀਦ ਦੇ ਗੀਤ ਵਜੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਇੱਕ ਜਿਹੜੀ ਉਹਦੇ ਵਿੱਚ ਆਇਤ ਕਹਿੰਦੀ ਹੈ, ਕਾਸ਼ ਕਿ ਮੇਰੇ ਕੋਲ ਦੂਤਾਂ ਵਰਗੇ ਖੰਭ ਹੁੰਦੇ, ਮੈਂ ਉੱਡ ਜਾਂਦਾ ਅਤੇ ਯਿਸੂ ਦੇ ਨਾਲ ਹੁੰਦਾ। ਛੋਟੇ ਯੂਸਫ ਨੇ ਕਿਹਾ, ਕਿਰਪਾ ਕਰਕੇ ਮੇਰੀਆਂ ਬਾਹਾਂ ਨਾ ਕੱਟੋ, ਮੈਂ ਉਸ ਅੱਗ ਵਿੱਚ ਸੰਘਰਸ਼ ਨਹੀਂ ਕਰਾਂਗਾ ਜੋ ਮੈਨੂੰ ਯਿਸੂ ਕੋਲ ਲੈ ਜਾਂਦੀ ਹੈ। ਬਾਲਕ ਯਿਸੂ ਕੋਲ ਆਏ ਜਿਸ ਦਿਨ ਮੁੰਡਿਆਂ ਦੀ ਮੌਤ ਹੋਈ, ਇਹ ਇੱਕ ਨਵੀਂ ਕਿਸਮ ਦੀ ਜ਼ਿੰਦਗੀ ਸੀ ਜਿਸ ਨੂੰ ਅੱਗ ਅਤੇ ਤਸੀਹੇ ਕਾਬੂ ਨਹੀਂ ਕਰ ਸਕਦੇ ਸਨ। ਯੁਗਾਂਡਾ ਦੇ ਈਸਾਈ ਧਰਮ ਦੇ ਉਭਾਰ ਬਾਰੇ ਕਿਤਾਬ ਦੇ ਲੇਖਕ ਫੈਸਟੋ ਕਵਿਨਗੇਰੇ ਨੇ ਕਿਹਾ, 1887 ਤੱਕ ਚਰਚ ਦੇ ਪਹਿਲੇ ਦਹਾਕੇ ਦੇ ਅੰਤ ਤੱਕ ਸੈਂਕੜੇ ਮਰ ਚੁੱਕੇ ਸਨ, ਹਰ ਪਿੰਡ ਵਿੱਚੋਂ ਸ਼ਹੀਦ ਹੋਏ ਸਨ ਜਿਨ੍ਹਾਂ ਵਿੱਚ ਵਿਸ਼ਵਾਸੀ ਸਨ। ਉਹ ਸਿਰਫ ਸ਼ੁਰੂਆਤ ਕਰਨ ਵਾਲੇ ਸਨ, ਉਹ ਬਹੁਤ ਘੱਟ ਧਰਮ ਸ਼ਾਸਤਰ ਜਾਣਦੇ ਸਨ ਅਤੇ ਕੁਝ ਉਹਨਾਂ ਵਿੱਚੋਂ ਮੁਸ਼ਕਲ ਦੇ ਨਾਲ ਹੀ ਪੜ੍ਹ ਲਿਖ ਸਕਦੇ ਸਨ, ਪਰ ਉਹ ਯਿਸੂ ਮਸੀਹ ਦੇ ਪਿਆਰ ਵਿੱਚ ਪੈ ਗਏ ਸਨ। ਜ਼ਿੰਦਗੀ ਨੇ ਇੱਕ ਬਿਲਕੁਲ ਨਵਾਂ ਅਰਥ ਲੈ ਲਿਆ ਸੀ, ਜਿਉਣ ਅਤੇ ਸਦੀਵੀ ਰਹਿਣ ਦਾ ਮੁੱਲ ਲੱਭ ਗਿਆ ਸੀ। ਉਹ ਆਪਣੀਆਂ ਜ਼ਿੰਦਗੀਆਂ ਨੂੰ ਗਲੇ ਨਹੀਂ ਲਗਾ ਰਹੇ ਸਨ, ਪਰ ਯਿਸੂ ਲਈ ਆਪਣੀ ਜਾਨ ਦੇਣ ਲਈ ਤਿਆਰ ਸਨ। ਇਹ ਕੱਟੜਪੰਥੀ ਚੇਲਾਪਣ ਇੱਕ ਮਹਿੰਗੀ ਜਿਹੜੀ ਸੇਵਾ ਸੀ, ਉਹ ਸ਼ਾਇਦ ਥੋੜ੍ਹੇ ਜਿਹੇ ਸਿੱਖਣ ਦੇ ਨਾਲ ਨਵੇਂ ਈਸਾਈ ਜਾਂ ਵਿਸ਼ਵਾਸੀ ਬਣੇ ਸਨ, ਪਰ ਉਹਨਾਂ ਨੇ ਮੱਤੀ 10 ਬਾਪ ਵਿੱਚ ਪਾਏ ਗਏ ਸਬਕ ਚੰਗੀ ਤਰ੍ਹਾਂ ਸਿੱਖ ਲਏ ਸਨ। 19ਵੀਂ ਸਦੀ ਦੀ ਯੁਗਾਂਡਾ ਦੀ ਇਹ ਛੋਟੀ ਜਿਹੀ ਕਹਾਣੀ ਬਾਈਬਲ ਦੇ ਇਸ ਹਵਾਲੇ ਨੂੰ ਪੂਰੀ ਤਰ੍ਹਾਂ ਦਰਸਾਉਂਦੀ ਹੈ ਜਿਸ ਨੂੰ ਅਸੀਂ ਅੱਜ ਪੜ੍ਹਦੇ ਹਾਂ। ਅੱਜ ਸਵੇਰੇ ਅਸੀਂ ਮੱਤੀ ਦੇ ਚੌਥੇ ਵੱਡੇ ਭਾਗ ਨੂੰ ਪੂਰਾ ਕਰਦੇ ਹਾਂ। ਯਾਦ ਰੱਖੋ ਕਿ ਕਿਵੇਂ ਮੱਤੀ ਇੱਕ ਪਾਸੇ ਬਿਰਤਾਂਤ ਜਾਂ ਕਾਰਵਾਈ ਅਤੇ ਦੂਜੇ ਪਾਸੇ ਭਾਸ਼ਣ ਜਾਂ ਉਪਦੇਸ਼ ਦੇ ਵਿਚਕਾਰ ਬਦਲਦਾ ਹੈ। ਉਹ ਯਿਸੂ ਨੇ ਕੀ ਕੀਤਾ ਅਤੇ ਯਿਸੂ ਨੇ ਕੀ ਕਿਹਾ ਦੇ ਵਿਚਕਾਰ ਅੱਗੇ ਤੋਂ ਅੱਗੇ ਵੱਧਦਾ ਹੈ ਅਤੇ ਇਹਨਾਂ ਦੋ ਖੰਭਿਆਂ ਵਿਚਕਾਰ ਅੱਗੇ ਅਤੇ ਪਿੱਛੇ ਚੱਲਦਾ ਹੈ। ਅੱਜ ਸਵੇਰੇ ਅਸੀਂ ਚੌਥੇ ਵੱਡੇ ਭਾਗ ਨੂੰ ਪੂਰਾ ਕਰਦੇ ਹਾਂ। ਦੂਜਾ ਭਾਸ਼ਣ ਜਾਂ ਅਧਿਆਪਨ ਭਾਗ ਮੱਤੀ 9 ਬਾਪ ਦੀ 35 ਆਇਤ ਤੋਂ ਲੈ ਕੇ 11 ਬਾਪ ਦੀ 1 ਆਇਤ, ਜਿੱਥੇ ਯਿਸੂ ਆਪਣੇ ਚੇਲਿਆਂ ਅਤੇ ਕਮਿਸ਼ਨਾਂ ਨਾਲ ਗੱਲ ਕਰਦਾ ਅਤੇ ਉਹਨਾਂ ਨੂੰ ਸੇਵਾ ਲਈ ਨਿਰਦੇਸ਼ ਦਿੰਦਾ। ਅਧਿਆਇ 10 ਦੌਰਾਨ ਯਿਸੂ ਆਪਣੇ ਚੇਲਿਆਂ ਨੂੰ ਹਦਾਇਤਾਂ ਦਿੰਦਾ ਹੈ ਕਿ ਉਹ ਦਲੇਰੀ ਨਾਲ ਸੱਚਾਈ ਦਾ ਜਿਹੜਾ ਵਚਨ ਆ ਉਹ ਬੋਲਣ। ਉਹ ਉਹਨਾਂ ਨਾਲ ਸਮਾਂ ਬਿਤਾ ਰਿਹਾ ਕਿ ਉਹਨਾਂ ਨੂੰ ਕਿਵੇਂ ਜਾਣਾ ਹੈ, ਉਹਨਾਂ ਨੂੰ ਇਹ ਦੱਸ ਰਿਹਾ ਕਿ ਕੀ ਉਮੀਦ ਕਿ ਕਿਹੜੀ ਗੱਲ ਦੀ ਉਮੀਦ ਕਰਨੀ ਚਾਹੀਦੀ ਹੈ। ਕੁਝ ਤਰੀਕਿਆਂ ਨਾਲ ਅਸੀਂ ਅਧਿਆਇ 10 ਨੂੰ ਯਿਸੂ ਦੀ ਸੇਵਾ ਦੇ ਸਿਧਾਂਤਾਂ ਦੇ ਦਸਤਾਵੇਜ਼ ਵਜੋਂ ਦੇਖ ਸਕਦੇ ਹਾਂ। ਅਸੀਂ ਉਹ ਮੂਲ ਚੇਲੇ ਨਹੀਂ ਹਾਂ ਜਿਨ੍ਹਾਂ ਨੂੰ ਇਹ ਸ਼ਬਦ ਬੋਲੇ ਗਏ ਸਨ, ਪਰ ਅਸੀਂ ਯਿਸੂ ਦੇ ਚੇਲੇ ਹਾਂ ਅਤੇ ਇਸ ਲਈ ਜੋ ਅਸੀਂ ਇੱਥੇ ਪੜ੍ਹਦੇ ਹਾਂ ਉਹ ਸਾਡੇ 'ਤੇ ਵੀ ਲਾਗੂ ਹੁੰਦਾ ਹੈ। ਜੇ ਅਸੀਂ ਯਿਸੂ ਦੀ ਸੇਵਾ ਕਰਨ ਲਈ ਸਿਧਾਂਤਾਂ ਦਾ ਅਜਿਹਾ ਇੱਕ ਮੈਨੂਅਲ ਜਿਹੜਾ ਉਹ ਤਿਆਰ ਕਰਨਾ ਸੀ ਤਾਂ ਅਸੀਂ ਉਸ ਬਾਰੇ ਸੋਚ ਸਕਦੇ ਹਾਂ ਜੋ ਅਸੀਂ ਪਿਛਲੇ ਕੁਝ ਹਫ਼ਤਿਆਂ ਵਿੱਚ ਪਹਿਲਾਂ ਹੀ ਸਿੱਖ ਚੁੱਕੇ ਹਾਂ ਅਤੇ ਮੁੱਖ ਸਿਧਾਂਤਾਂ ਨੂੰ ਅਸੀਂ ਇਸ ਤਰ੍ਹਾਂ ਦੇਖ ਸਕਦੇ ਹਾਂ। ਪਹਿਲਾਂ, ਪਰਮੇਸ਼ੁਰ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਬੇਪਰਵਾਹ ਰਹੋ, ਆਇਤ ਜਿਹੜਾ 9-12 ਅੱਜ ਤੱਕ। ਤੁਹਾਡੇ ਦੁਆਰਾ ਭੇਜੇ ਗਏ ਸੰਦੇਸ਼ਾਂ ਦੀ ਗੰਭੀਰਤਾ ਬਾਰੇ ਸੁਚੇਤ ਰਹੋ, ਆਇਤ 13-15। ਬੁੱਧੀਮਾਨ ਬਣੋ ਕਿਉਂਕਿ ਤੁਸੀਂ ਵਿਗਿਆਨਾਂ ਦੇ ਵਿਚਕਾਰ ਹੋ। ਆਉਣ ਵਾਲੇ ਜ਼ੁਲਮ ਲਈ ਚੌਕਸ ਰਹੋ, 17-18 ਆਇਤ। ਆਪਣੇ ਸ਼ਬਦਾਂ ਲਈ ਰੱਬ 'ਤੇ ਨਿਰਭਰ ਰਹੋ, ਆਇਤ 19-20। ਬਿਨਾਂ ਡਰੇ ਰਹੋ ਅਤੇ ਬੋਲੋ, ਬਿਨਾਂ ਡਰੇ ਬੋਲੋ, ਆਇਤ 26-31। ਅਸੀਂ ਦੇਖਦੇ ਹਾਂ ਕਿ ਇਹ ਸਿਧਾਂਤ ਉਸ ਨੌਜਵਾਨ ਯੁਗਾਂਡਾ ਦੇ ਲੜਕੇ ਦੇ ਜੀਵਨ ਅਤੇ ਮੌਤ ਵਿੱਚ ਲਾਗੂ ਹੁੰਦੇ ਹਨ, ਜਿਵੇਂ ਕਿ ਅਸੀਂ ਅੱਜ ਸਵੇਰੇ ਆਇਤ 32 ਅਧਿਆਏ ਦੇ ਅੰਤ ਤੱਕ ਜਾਰੀ ਰੱਖਦੇ ਹਾਂ। ਅਸੀਂ ਸੇਵਾ ਬਾਰੇ ਯਿਸੂ ਦੀ ਸਿੱਖਿਆ ਅਤੇ ਉਸਦੇ ਚੇਲਿਆਂ ਦੀ ਹਦਾਇਤ ਨੂੰ ਵੇਖਣਾ ਜਾਰੀ ਰੱਖਾਂਗੇ ਅਤੇ ਯਿਸੂ ਦੀ ਸੇਵਾ ਕਰਨ ਲਈ 5 ਮੁੱਖ ਸਿਧਾਂਤਾਂ ਦੀ ਪੜਤਾਲ ਕਰਾਂਗੇ। ਇਸ ਲਈ ਸਾਡੇ ਹਵਾਲੇ ਵਿੱਚ ਪਹਿਲਾ ਸਿਧਾਂਤ ਕੀ ਹੈ? ਉਹ ਹੈ 1, ਦੂਜਿਆਂ ਦੇ ਸਾਹਮਣੇ ਮਸੀਹ ਦਾ ਇਕਰਾਰ ਕਰਨ ਲਈ ਤਿਆਰ ਰਹੋ, ਆਇਤ 32-33। ਯਿਸੂ ਕਹਿੰਦਾ ਹੈ, ਇਸ ਲਈ ਹਰ ਕੋਈ ਜੋ ਮੈਨੂੰ ਮਨੁੱਖਾਂ ਦੇ ਸਾਹਮਣੇ ਕਬੂਲ ਕਰਦਾ ਹੈ, ਮੈਂ ਵੀ ਆਪਣੇ ਸਵਰਗੀ ਪਿਤਾ ਦੇ ਸਾਹਮਣੇ ਉਹਨਾਂ ਨੂੰ ਕਬੂਲ ਕਰਾਂਗਾ। ਪਰ ਜੋ ਕੋਈ ਮਨੁੱਖਾਂ ਦੇ ਸਾਹਮਣੇ ਮੇਰਾ ਇਨਕਾਰ ਕਰਦਾ ਹੈ, ਮੈਂ ਵੀ ਆਪਣੇ ਸਵਰਗੀ ਪਿਤਾ ਦੇ ਸਾਹਮਣੇ ਉਹਨਾਂ ਦਾ ਇਨਕਾਰ ਕਰਾਂਗਾ। ਹੁਣ ਇਹ ਇੱਕ ਗੰਭੀਰ, ਬੜੀ ਹੀ ਡੂੰਘੀ ਗੱਲ ਹੈ ਜਿਸ ਨੂੰ ਚੇਲਿਆਂ ਲਈ ਸਮਝਣਾ ਚਾਹੀਦਾ ਹੈ। ਯਿਸੂ ਕੀ ਚਾਹੁੰਦਾ ਹੈ? ਉਹ ਚੇਲੇ ਹਨ ਜੋ ਮਨੁੱਖਾਂ ਦੇ ਸਾਹਮਣੇ ਉਸਦਾ ਇਕਰਾਰ ਕਰਨ ਲਈ ਤਿਆਰ ਹੋਣਗੇ। ਉਹ ਅਨੁਯਾਈ ਜੋ ਉਸ ਨੂੰ ਮੰਨਣ ਅਤੇ ਉਸ ਵਿੱਚ ਆਪਣੇ ਵਿਸ਼ਵਾਸ ਦਾ ਐਲਾਨ ਕਰਨ ਲਈ ਤਿਆਰ ਹਨ। ਪਿਛਲੀਆਂ ਆਇਤਾਂ ਵਿੱਚ ਉਹ ਚੇਲਿਆਂ ਨੂੰ ਉਤਸ਼ਾਹਿਤ ਕਰਦਾ ਹੈ ਕਿ ਉਹ ਉਹਨਾਂ ਤੋਂ ਡਰਨ ਨਾ ਡਰਨ ਜੋ ਉਹਨਾਂ ਨੂੰ ਸਤਾਉਣਗੇ। ਯਿਸੂ ਆਪਣੇ ਚੇਲਿਆਂ ਨੂੰ ਯਾਦ ਕਰਾ ਕੇ ਉਤਸ਼ਾਹਿਤ ਕਰਦਾ ਹੈ ਕਿ ਉਹਨਾਂ ਲੋਕਾਂ ਤੋਂ ਨਹੀਂ ਡਰਨਾ ਚਾਹੀਦਾ ਜੋ ਸਰੀਰ ਨੂੰ ਮਾਰ ਸਕਦੇ ਹਨ ਪਰ ਆਤਮਾ ਨੂੰ ਨਹੀਂ, ਪਰ ਉਸ ਤੋਂ ਡਰੋ ਜੋ ਨਰਕ ਵਿੱਚ ਆਤਮਾ ਅਤੇ ਸਰੀਰ ਦੋਵਾਂ ਨੂੰ ਤਬਾਹ ਕਰ ਸਕਦਾ ਹੈ। ਉਹ ਉਹਨਾਂ ਨੂੰ ਉਹਨਾਂ ਦੇ ਮੂਲ ਦੀ ਯਾਦ ਦਿਵਾਉਂਦਾ ਹੈ, ਤੁਹਾਡੇ ਸਿਰ ਦੇ ਵਾਲ ਵੀ ਗਿਣੇ ਹੋਏ ਹਨ ਅਤੇ ਇਸ ਤਰ੍ਹਾਂ ਤੁਹਾਡੇ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਇਸ ਲਈ ਹਰ ਕੋਈ ਜੋ ਮੈਨੂੰ ਮਨੁੱਖਾਂ ਦੇ ਸਾਹਮਣੇ ਕਬੂਲ ਕਰਦਾ ਹੈ, ਮੈਂ ਵੀ ਆਪਣੇ ਸਵਰਗੀ ਪਿਤਾ ਦੇ ਸਾਹਮਣੇ ਉਹਨਾਂ ਨੂੰ ਕਬੂਲ ਕਰਾਂਗਾ। ਪਰ ਜੋ ਕੋਈ ਮਨੁੱਖਾਂ ਦੇ ਸਾਹਮਣੇ ਮੇਰਾ ਇਨਕਾਰ ਕਰਦਾ ਹੈ, ਮੈਂ ਵੀ ਸਵਰਗੀ ਪਿਤਾ ਦੇ ਸਾਹਮਣੇ ਉਹਨਾਂ ਦਾ ਇਨਕਾਰ ਕਰਾਂਗਾ। ਅਤੇ ਸਾਨੂੰ ਦੂਜਿਆਂ ਦੇ ਸਾਹਮਣੇ ਯਿਸੂ ਨੂੰ ਸਵੀਕਾਰ ਕਰਨਾ ਚਾਹੀਦਾ ਹੈ, ਭਾਵੇਂ ਜਿਹੜੀ ਸਾਨੂੰ ਇਹਦੀ ਕਿੰਨੀ ਵੀ ਕੀਮਤ ਚੁਕਾਉਣੀ ਪਵੇ। ਅੱਜ ਵੀ ਲੋਕਾਂ ਵਿੱਚ ਵਿਸ਼ਵਾਸ ਦਾ ਨਿੱਜੀਕਰਨ ਕਰਨ ਦਾ ਸਿਲਸਿਲਾ ਜਿਹੜਾ ਉਹ ਜਾਰੀ ਆ। ਇਸ ਦਾ ਮਤਲਬ ਹੈ ਕਿ ਉਹ ਵਿਸ਼ਵਾਸ ਨੂੰ ਇੱਕ ਨਿੱਜੀ ਪਰਸਨਲ ਮੁੱਦੇ ਵਜੋਂ ਰੱਖਣਾ ਚਾਹੁੰਦੇ ਹਨ, ਜੋ ਕਿ ਉਹਨਾਂ ਅਤੇ ਪਰਮਾਤਮਾ ਦੇ ਵਿਚਕਾਰ ਹੈ। ਇਹਦਾ ਮਤਲਬ ਹੈ ਕਿ ਸਿਰਫ ਯਿਸੂ ਪਰਮਾਤਮਾ 'ਤੇ ਜਿਹੜਾ ਵਿਸ਼ਵਾਸ ਹੈ ਪਰਮਾਤਮਾ 'ਤੇ ਮੇਰੇ ਵਿਚਕਾਰ ਆ, ਮੈਨੂੰ ਇਹਦੇ ਬਾਰੇ ਕਿਸੇ ਹੋਰ ਤਰ੍ਹਾਂ ਗੱਲ ਕਰਨ ਦੀ ਲੋੜ ਨਹੀਂ। ਅਸੀਂ ਇਹ ਜਿਹੜੀ ਗੱਲ ਆ ਉਹ ਫਸਟ ਮਿਨਿਸਟਰ ਜਾਂ ਪਹਿਲੇ ਜਿਹੜੇ ਮੰਤਰੀ ਆ ਜਿੱਦਾਂ ਨਿਕੋਲਸ ਸਰਜਨ, ਇਹਦੀ ਹੁਣ ਚੋਣ ਦੇ ਮੁਕਾਬਲੇ ਵਿੱਚ ਇਹਦਾ ਥੋੜ੍ਹਾ ਜਿਹਾ ਹਿੱਸਾ ਦੇਖਿਆ। ਰੌਲਾ ਸੀ ਕਿ ਜਿਹੜੀ ਕੇਟ ਫੋਬਸ ਆ ਉਹਨੂੰ ਆਪਣੇ ਧਾਰਮਿਕ ਵਿਚਾਰ ਆਪਣੀ ਨਿੱਜੀ ਜ਼ਿੰਦਗੀ ਲਈ ਰੱਖਣੇ ਚਾਹੀਦੇ ਆ ਅਤੇ ਉਹਨਾਂ ਨਿੱਜੀ ਵਿਸ਼ਵਾਸਾਂ ਦੇ ਆਧਾਰ 'ਤੇ ਕਦੇ ਵੀ ਕਾਨੂੰਨ ਬਣਾਉਣ ਲਈ ਵਚਨਬੱਧ ਨਹੀਂ ਹੋਣਾ ਚਾਹੀਦਾ। ਇੱਕ ਵਿਚਾਰ ਹੈ ਕਿ ਕੰਮ ਵਾਲੀ ਥਾਂ 'ਤੇ ਵਿਸ਼ਵਾਸ ਦੀ ਕੋਈ ਥਾਂ ਨਹੀਂ ਹੈ, ਕਿ ਜਿਹੜਾ ਵਿਸ਼ਵਾਸ ਜਾਂ ਪਰਸਨਲ ਜਾਂ ਆਪਣੇ ਧਰਮ ਦੀ ਗੱਲ ਜਿਹੜੀ ਆ ਉਹਦੀ ਕੋਈ ਥਾਂ ਨਹੀਂ ਹੈ ਸਾਡੇ ਕੰਮ ਵਾਲੀ ਥਾਂ 'ਤੇ। ਰਾਜਨੀਤੀ ਵਿੱਚ ਵੀ ਇਹਦੀ ਕੋਈ ਜਗ੍ਹਾ ਨਹੀਂ ਹੈ, ਸਾਡੇ ਧਰਮ ਦੀ ਗੱਲ ਜਿਹੜੀ ਉਹਦੀ ਰਾਜਨੀਤੀ ਵਿੱਚ ਵੀ ਕੋਈ ਜਗ੍ਹਾ ਨਹੀਂ ਹੈ। ਇਹ ਸਭ ਉਸ ਵਿਅਕਤੀ ਲਈ ਮਾਮਲਾ ਹੈ ਜੋ ਕਹਿੰਦੇ ਹਨ ਅਤੇ ਅਸਲ ਵਿੱਚ ਕੀ ਆ, ਅਸੀਂ ਉਹਦੇ ਜਿਹੜੀ ਆ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ ਕਿਤੇ ਵੀ ਆਪਣੇ ਧਰਮ ਦੇ ਬਾਰੇ, ਉਹ ਵਿਸ਼ਵਾਸ ਨਾਲ ਨਿੱਜੀਕਰਨ ਕਰਦੇ ਹਨ। ਹੁਣ ਇਹ ਇੱਕ ਗੱਲ ਹੈ ਕਿ ਜਦੋਂ ਕਿ ਅਵਿਸ਼ਵਾਸੀ ਸੰਸਾਰ ਵਿੱਚ ਵਿਸ਼ਵਾਸ ਦਾ ਨਿੱਜੀਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਜਦੋਂ ਵਿਸ਼ਵਾਸੀ ਜਿਹੜਾ ਆ ਉਹ ਨਿੱਜੀਕਰਨ ਵਿਸ਼ਵਾਸ ਨਾਲ ਰਹਿਣ ਦੀ ਕੋਸ਼ਿਸ਼ ਕਰਦਾ ਤਾਂ ਇੱਕ ਦੂਜੀ ਗੱਲ ਹੋ ਜਾਂਦੀ ਹੈ। ਪਰ ਇਹ ਇੱਕ ਵਿਸ਼ਵਾਸ ਨਹੀਂ ਹੈ ਜੋ ਯਿਸੂ ਨੂੰ ਮਾਨਤਾ ਦੇਵੇਗਾ, ਕਿਉਂਕਿ ਉਹ ਕਹਿੰਦਾ ਹੈ ਹਰ ਕੋਈ ਜੋ ਮੈਨੂੰ ਮਨੁੱਖਾਂ ਦੇ ਸਾਹਮਣੇ ਕਬੂਲ ਕਰਦਾ ਹੈ ਮੈਂ ਵੀ ਆਪਣੇ ਪਿਤਾ ਦੇ ਸਾਹਮਣੇ ਜੋ ਸਵਰਗ ਵਿੱਚ ਹੈ ਉਹਨਾਂ ਨੂੰ ਕਬੂਲ ਕਰਾਂਗਾ। ਪੌਲੁਸ ਰਸੂਲ ਨੇ ਰੋਮੀਆਂ 10 ਵਿੱਚ ਕਿਹਾ, ਜੇ ਤੁਸੀਂ ਆਪਣੇ ਮੂੰਹ ਨਾਲ ਇਕਰਾਰ ਕਰੋ ਯਿਸੂ ਪ੍ਰਭੂ ਹੈ ਅਤੇ ਆਪਣੇ ਦਿਲ ਵਿੱਚ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਵਾਲਿਆ ਹੈ ਤਾਂ ਤੁਸੀਂ ਬਚਾਏ ਜਾਵੋਗੇ। ਯਹੂਨਾ ਰਸੂਲ ਨੇ ਕਿਹਾ, ਜੇ ਕੋਈ ਮੰਨਦਾ ਹੈ ਕਿ ਯਿਸੂ ਪਰਮੇਸ਼ਰ ਦਾ ਪੁੱਤਰ ਹੈ ਤਾਂ ਪਰਮੇਸ਼ਰ ਉਸ ਵਿੱਚ ਰਹਿੰਦਾ ਹੈ ਅਤੇ ਉਹ ਪਰਮੇਸ਼ਰ ਵਿੱਚ। ਸਾਨੂੰ ਅਜੇ ਚੱਲੇ ਨਹੀਂ ਹੋਣਾ ਚਾਹੀਦਾ ਜੋ ਚੁੱਪ ਰਹਿਣ, ਫਿਰ ਭਾਵੇਂ ਉੱਥੇ ਕੋਈ ਵੀ ਕੀਮਤ ਚੁਕਾਉਣੀ ਪਵੇ। ਕਿ ਤੁਸੀਂ ਇੱਕ ਚੁੱਪ ਰਹਿਣ ਵਾਲੇ ਚੇਲੇ ਹੋ? ਕਿ ਤੁਸੀਂ ਕੰਮ 'ਤੇ ਆਪਣਾ ਮੂੰਹ ਬੰਦ ਰੱਖਦੇ ਹੋ ਅਤੇ ਮਸੀਹ ਵਿੱਚ ਆਪਣੇ ਵਿਸ਼ਵਾਸ ਬਾਰੇ ਕਿਸੇ ਨੂੰ ਨਹੀਂ ਦੱਸਦੇ? ਤੁਸੀਂ ਇਸ ਦੇਸ਼ ਵਿੱਚ ਆਏ ਹੋ ਅਤੇ ਮਸੀਹ ਵਿੱਚ ਵਿਸ਼ਵਾਸ ਕਰਨ ਲਈ ਆਏ ਹੋ, ਪਰ ਪਿੱਛੇ ਆਪਣੇ ਦੇਸ਼ ਜਾਂ ਘਰ ਪਰਿਵਾਰ ਵਿੱਚ ਦੋਸਤਾਂ ਨੂੰ ਨਹੀਂ ਦੱਸਦੇ? ਮੈਂ ਹੈਰਾਨ ਹਾਂ ਕਿ ਨਿਆਂ ਦੇ ਦਿਨ ਮਸੀਹ ਨਿਆਂ ਦੇ ਦਿਨ ਚੁੱਪ ਰਹੇਗਾ? ਮਸੀਹੀ ਦੂਜਿਆਂ ਦੇ ਸਾਹਮਣੇ ਮਸੀਹ ਦਾ ਇਕਰਾਰ ਕਰਦੇ ਹਨ, ਇੱਥੋਂ ਤੱਕ ਕਿ ਅਤੀਤ ਦੇ ਜ਼ਾਲਮ ਜਿਹੜੇ ਆ ਜਾਂ ਪਿਛਲੇ ਟਾਈਮ ਦੇ ਜਿਹੜੇ ਜਲ ਮਨੁੱਖ ਆ ਉਹ ਵੀ ਇਹ ਗੱਲ ਨੂੰ ਜਾਣਦੇ ਆ। ਰੋਮਨ ਸਮਰਾਟ ਟ੍ਰੈਜਨ ਜਿਹੜੇ ਅਸੀਂ ਦੇ ਰਾਜ ਦੇ ਦੌਰਾਨ ਬਿਥਨੀਆ ਪ੍ਰਾਂਤ ਵਿੱਚ ਪਲੇਨੀ ਨਾਮ ਦਾ ਇੱਕ ਗਵਰਨਰ ਸੀ। ਇੱਕ ਚਿੱਠੀ ਵਿੱਚ ਪਲੇਨੀ ਨੇ ਟ੍ਰੈਜਨ ਨੂੰ ਦੱਸਿਆ ਕਿ ਉਹ ਆਪਣੇ ਸੂਬੇ ਵਿੱਚ ਈਸਾਈਆਂ ਨਾਲ ਕਿਵੇਂ ਵਿਹਾਰ ਕਰਦਾ ਸੀ। ਕੁਝ ਅਗਿਆਤ ਮੁਖਬਰਾਂ ਨੇ ਪਲੇਨੀ ਨੂੰ ਦੱਸਿਆ ਸੀ ਕਿ ਕੁਝ ਲੋਕ ਜਿਹੜੇ ਉਹਦੇ ਪ੍ਰਾਂਤ ਦੇ ਵਿੱਚ ਉਹ ਈਸਾਈ ਹਨ। ਪਲੇਨੀ ਨੇ ਉਹਨਾਂ ਈਸਾਈਆਂ ਨੂੰ ਐਜ਼ ਆ ਮੁਲਜ਼ਮਾਂ ਵਾਂਗੂ ਘੇਰ ਲਿਆ ਅਤੇ ਉਹਨਾਂ ਨੂੰ ਜਾਂ ਈਸਾਈਆਂ ਨੂੰ ਰੋਮ ਦੇ ਦੇਵਤੇ ਨੂੰ ਬੁਲਾਉਣ, ਸਮਰਾਟ ਦੀ ਮੂਰਤੀ ਨੂੰ ਵਾਈਨ 'ਤੇ ਧੂਫ ਚੜ੍ਹਾਉਣ ਅਤੇ ਮਸੀਹ ਦੇ ਨਾਮ ਨੂੰ ਸਰਾਪ ਦੇਣ ਦੇ ਲਈ ਕਿਹਾ। ਤੋ ਜਿਨ੍ਹਾਂ ਵਿੱਚੋਂ ਕੋਈ ਵੀ ਚੀਜ਼ ਜਿਹੜੀ ਸੀ ਉਹ ਕੋਈ ਵੀ ਸੱਚਾਈ ਈਸਾਈ ਨਹੀਂ ਕਰ ਸਕਦਾ ਸੀ ਜਾਂ ਕਰਨ ਲਈ ਪ੍ਰੇਰਿਤ ਨਹੀਂ ਹੋ ਸਕਦਾ ਸੀ। ਪਲੀਨੀ ਇਹ ਜਾਣਦਾ ਸੀ ਅਤੇ ਉਸਨੇ ਇਹ ਜਿਹੜੀ ਗੱਲਾਂ ਸੀ ਦ ਲੈਟਰਸ ਆਫ ਦੀ ਯੰਗਰ ਪਲੀਨੀ ਨੂੰ ਜਿਹੜੀਆਂ 10 ਅਕਤੂਬਰ 1996 ਵਿੱਚ ਲਿਖਿਆ ਸੀ। ਇੱਥੋਂ ਤੱਕ ਕਿ ਇੱਕ ਗੈਰ ਯਹੂਦੀ ਰੋਮੀ ਗਵਰਨਰ ਵੀ ਬਣਨ ਦੀ ਕੀਮਤ ਨੂੰ ਸਮਝਦਾ ਸੀ। ਉਹ ਸਮਝਦਾ ਸੀ ਕਿ ਤਸੀਹੇ ਦੇ ਵਿਚਕਾਰ ਵੀ ਸੱਚੇ ਮਸੀਹਾਂ ਨੂੰ ਮਸੀਹ ਦਾ ਇਨਕਾਰ ਕਰਨ ਲਈ ਮਜਬੂਰ ਕੀਤਾ ਨਹੀਂ ਜਾ ਸਕਦਾ। ਮੈਂ ਹੈਰਾਨ ਹਾਂ ਕਿ ਕੀ ਅਸੀਂ ਇਸ ਕਿਸਮ ਦੇ ਟੈਸਟ ਨੂੰ ਪੂਰਾ ਕਰ ਸਕਦੇ ਹਾਂ। ਸਾਨੂੰ ਇਹ ਜਾਣਨ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ ਕਿ ਪਰਮਾਤਮਾ ਉਸ ਕਿਸਮ ਦੇ ਸਮੇਂ ਲਈ ਕਿਰਪਾ ਕਰ ਸਕਦਾ ਹੈ। ਮੈਂ ਸੋਚਦਾ ਹਾਂ ਕਿ ਤੁਹਾਨੂੰ ਪੁੱਛਣ ਵਾਲੀ ਪਹਿਲੀ ਗੱਲ ਇਹ ਹੈ ਕਿ ਕੀ ਤੁਸੀਂ ਦੂਸਰਿਆਂ ਲਈ ਮਸੀਹ ਦੇ ਨਾਮ ਦਾ ਇਕਰਾਰ ਕਰਦੇ ਹੋ, ਭਾਵੇਂ ਪਰਿਵਾਰ, ਦੋਸਤ ਜਾਂ ਕੰਮ ਦੇ ਸਹਿਯੋਗੀ ਹੋਣ, ਜਾਂ ਕੀ ਤੁਸੀਂ ਇੱਕ ਅਜੀਬ ਕਿਸਮ ਦੇ ਨਿੱਜੀਕਰਨ ਵਿਅਕਤੀਗਤ ਵਿਸ਼ਵਾਸ ਦੀ ਜ਼ਿੰਦਗੀ ਜੀ ਰਹੇ ਹੋ? ਇੱਕ ਵਿਸ਼ਵਾਸ ਜੋ ਚੁੱਪ ਹੈ, ਇੱਕ ਵਿਸ਼ਵਾਸ ਜੋ ਦਿਨ ਪ੍ਰਤੀ ਦਿਨ ਲੋਕਾਂ ਦੇ ਸਾਹਮਣੇ ਯਿਸੂ ਨੂੰ ਮੰਨਣ ਵਿੱਚ ਅਸਫਲ ਹੁੰਦਾ ਹੈ। ਜੇ ਤੁਸੀਂ ਮਸੀਹ ਦੇ ਨਾਮ ਦਾ ਇਕਰਾਰ ਕਰਦੇ ਹੋ ਤਾਂ ਯਿਸੂ ਸਾਨੂੰ ਕਹਿੰਦਾ ਹੈ ਕਿ ਉਹ ਸਾਨੂੰ ਪਿਤਾ ਦੇ ਸਾਹਮਣੇ ਸਵੀਕਾਰ ਕਰੇਗਾ। ਪਰ ਉਹ ਕਹਿੰਦਾ ਹੈ ਕਿ ਜੇ ਕੋਈ ਮਨੁੱਖਾਂ ਦੇ ਸਾਹਮਣੇ ਮੇਰਾ ਇਨਕਾਰ ਕਰਦਾ ਹੈ ਤਾਂ ਮੈਂ ਵੀ ਆਪਣੇ ਪਿਤਾ ਦੇ ਸਾਹਮਣੇ ਜੋ ਸਵਰਗ ਵਿੱਚ ਹੈ ਉਹਨਾਂ ਦਾ ਇਨਕਾਰ ਕਰਾਂਗਾ। ਖੈਰ, ਮੈਂ ਮੰਨਦਾ ਹਾਂ ਕਿ ਇੱਥੇ ਦੋ ਕਿਸਮਾਂ ਦੇ ਅਸਵੀਕਾਰ ਹਨ, ਕਿ ਹੈ ਕਿ ਨਹੀਂ? ਇੱਕ ਖੁੱਲ੍ਹਾ ਅਸਵੀਕਾਰ ਹੈ ਜਿੱਥੇ ਇੱਕ ਵਿਅਕਤੀ ਕੇਵਲ ਯਿਸੂ ਅਤੇ ਸਾਰੀਆਂ ਮਸੀਹੀ ਚੀਜ਼ਾਂ ਨੂੰ ਰੱਦ ਕਰਦਾ ਹੈ ਅਤੇ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਖੁੱਲ੍ਹੇਆਮ ਵਿਰੋਧੀ ਹੈ, ਸ਼ਾਇਦ ਦੁਨੀਆ ਦੇ ਅਨੁਕੂਲ ਹੋਣ ਦੇ ਦਬਾਅ ਹੇਠ ਵੀ। ਆਖਿਰਕਾਰ ਕੋਈ ਵੀ ਭੈੜੇ ਕੱਟੜ ਨਹੀਂ ਕਹਾਉਣਾ ਚਾਹੁੰਦਾ ਜਿਸ ਤਰ੍ਹਾਂ ਦੀਆਂ ਚੀਜ਼ਾਂ ਉਹ ਅੱਜ ਮਸੀਹੀ ਨੂੰ ਕਹਿੰਦੇ ਹਨ। ਇਸ ਲਈ ਹੋ ਸਕਦਾ ਹੈ ਕਿ ਇੱਕ ਪੂਰੀ ਅਸਵੀਕਾਰਤਾ ਹੈ, ਪਰ ਇੱਕ ਗੁਪਤ ਅਸਵੀਕਾਰ ਵੀ ਹੁੰਦਾ ਹੈ ਜਿੱਥੇ ਤੁਸੀਂ ਬਾਹਰਲੇ ਲੋਕਾਂ ਦੇ ਨਾਲ ਜਾਂਦੇ ਹੋ ਪਰ ਜਦੋਂ ਤੁਸੀਂ ਪ੍ਰਭੂ ਨੂੰ ਨਕਾਰਦੇ ਹੋ। ਜਦੋਂ ਗੱਲਬਾਤ ਵਿਸ਼ਵਾਸ ਦੇ ਮੁੱਦਿਆਂ ਵੱਲ ਮੁੜਦੀ ਹੈ ਤਾਂ ਤੁਸੀਂ ਕੰਮ ਵਾਲੀ ਥਾਂ 'ਤੇ ਆਪਣੀ ਚੁੱਪ ਦੁਆਰਾ ਉਸ ਨੂੰ ਜਾਂ ਯਿਸੂ ਦਾ ਇਨਕਾਰ ਕਰਦੇ ਹੋ ਅਤੇ ਤੁਸੀਂ ਉਸ ਨੂੰ ਆਪਣੇ ਕੰਮਾਂ ਅਤੇ ਤੁਹਾਡੇ ਜੀਵਨ ਜਿਉਣ ਦੇ ਤਰੀਕੇ ਦੁਆਰਾ ਇਨਕਾਰ ਕਰਦੇ ਹੋ। ਤੁਸੀਂ ਗੁਆਚੇ ਹੋਏ ਆਪਣੇ ਅਜ਼ੀਜ਼ਾਂ ਨੂੰ ਯਿਸੂ ਨੂੰ ਘੋਸ਼ਿਤ ਕਰਨ ਵਿੱਚ ਤੁਹਾਡੀ ਅਸਫਲਤਾ ਦੁਆਰਾ ਤੁਸੀਂ ਯਿਸੂ ਦਾ ਇਨਕਾਰ ਕਰਦੇ ਹੋ। ਠੀਕ ਹੈ, ਯਿਸੂ ਉਹਨਾਂ ਲੋਕਾਂ ਨੂੰ ਕਹਿੰਦਾ ਹੈ ਜੋ ਉਸ ਨੂੰ ਇਨਕਾਰ ਕਰਦੇ ਹਨ, ਮੈਂ ਸਵਰਗ ਵਿੱਚ ਆਪਣੇ ਪਿਤਾ ਦੇ ਸਾਹਮਣੇ ਤੁਹਾਡਾ ਇਨਕਾਰ ਕਰਾਂਗਾ। ਅਤੇ ਤੁਸੀਂ ਉਸ ਨੂੰ ਕਹਿ ਸਕਦੇ ਹੋ ਪ੍ਰਭੂ ਪ੍ਰਭੂ ਅਸੀਂ ਤੁਹਾਡੇ ਨਾਮ 'ਤੇ ਇਹ ਕੀਤਾ ਜਾਂ ਉਹ ਕੀਤਾ, ਅਸੀਂ ਇਹ ਕੰਮ ਕੀਤੇ, ਤਾਂ ਯਿਸੂ ਉਹਨਾਂ ਨੂੰ ਸਾਫ਼ ਸਾਫ਼ ਜਾਂ ਤੁਹਾਨੂੰ ਸਾਫ਼ ਸਾਫ਼ ਕਹੇਗਾ, ਮੈਂ ਤੁਹਾਨੂੰ ਕਦੇ ਨਹੀਂ ਜਾਣਦਾ ਸੀ, ਦੁਸ਼ਟ ਲੋਕੋ ਮੇਰੇ ਤੋਂ ਦੂਰ ਹੋ ਜਾਓ। ਮੱਤੀ 7 ਵਿੱਚ ਦੇਖ ਸਕਦੇ ਹਾਂ। ਅਤੇ ਜੇ ਤੁਸੀਂ ਦੂਜਿਆਂ ਦੇ ਸਾਹਮਣੇ ਮਸੀਹ ਯਿਸੂ ਦਾ ਇਕਰਾਰ ਕਰਨ ਲਈ ਤਿਆਰ ਨਹੀਂ ਹੋ ਤਾਂ ਤੁਹਾਨੂੰ ਆਪਣੇ ਆਪ ਨੂੰ ਇਹ ਸਵਾਲ ਪੁੱਛਣਾ ਪਵੇਗਾ ਕਿ ਕੀ ਤੁਹਾਡੇ ਵਿਸ਼ਵਾਸ ਦੀ ਕੋਈ ਕੀਮਤ ਹੈ ਜਾਂ ਨਹੀਂ। ਜਿਵੇਂ ਕਿ ਜੇਸੀ ਰੋਇਲ ਕਹਿੰਦਾ ਹੈ, ਜੇਕਰ ਉਹ ਉਹਨਾਂ ਦੇ ਮਾਲਕ ਹੁੰਦੇ ਤਾਂ ਉਹਨਾਂ ਨੂੰ ਉਸਦੇ ਪਿਤਾ ਦੇ ਸਿੰਘਾਸਣ ਦੇ ਅੱਗੇ ਇਕਰਾਰ ਕਰਦੇ ਤਾਂ ਉਹਨਾਂ ਨੂੰ ਸੰਸਾਰ ਦੇ ਮਨੁੱਖਾਂ ਦੇ ਸਾਹਮਣੇ ਉਸਦਾ ਮਾਲਕ ਹੋਣ ਅਤੇ ਇਕਰਾਰ ਕਰਨ ਵਿੱਚ ਸ਼ਰਮ ਨਹੀਂ ਆਉਣੀ ਚਾਹੀਦੀ। ਜੇ ਤੁਸੀਂ ਕਿ ਯਿਸੂ ਦੇ ਚੇਲੇ ਬਣਨ ਜਾ ਰਹੇ ਹੋ, ਜੇ ਤੁਸੀਂ ਯਿਸੂ ਦੀ ਸੇਵਾ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਦੂਜਿਆਂ ਦੇ ਸਾਹਮਣੇ ਮਸੀਹ ਦਾ ਇਕਰਾਰ ਕਰਨ ਲਈ ਤਿਆਰ ਰਹਿਣ ਦੀ ਲੋੜ ਹੋਵੇਗੀ। ਹੁਣ ਦੂਜਾ ਸਿਧਾਂਤ, ਲੋਕਾਂ ਦੀ ਵੰਡ ਤੋਂ ਸੁਚੇਤ ਰਹੋ। ਆਇਤ 34 ਤੋਂ 36 'ਤੇ ਇੱਕ ਨਜ਼ਰ ਮਾਰੋ। ਲਿਖਿਆ, ਇਹ ਨਾ ਸੋਚੋ ਕਿ ਮੈਂ ਧਰਤੀ ਉੱਤੇ ਸ਼ਾਂਤੀ ਲਿਆਉਣ ਆਇਆ ਹਾਂ। ਮੈਂ ਸ਼ਾਂਤੀ ਲਿਆਉਣ ਨਹੀਂ ਆਇਆ ਸਗੋਂ ਤਲਵਾਰ ਲੈ ਕੇ ਆਇਆ ਹਾਂ, ਕਿਉਂਕਿ ਮੈਂ ਇੱਕ ਆਦਮੀ ਨੂੰ ਉਸਦੇ ਪਿਤਾ ਦੇ ਵਿਰੁੱਧ ਅਤੇ ਇੱਕ ਧੀ ਨੂੰ ਉਸਦੀ ਮਾਂ ਦੇ ਵਿਰੁੱਧ ਅਤੇ ਇੱਕ ਨੂੰਹ ਨੂੰ ਉਸਦੀ ਸੱਸ ਦੇ ਵਿਰੁੱਧ ਖੜ੍ਹਾ ਕਰਨ ਆਇਆ ਹਾਂ, ਅਤੇ ਇੱਕ ਵਿਅਕਤੀ ਦੇ ਦੁਸ਼ਮਣ ਉਸਦੇ ਘਰ ਦੇ ਲੋਕ ਹੋਣਗੇ। ਹੁਣ ਇਹ ਤੁਕਾਂ ਸਾਡੇ ਕੰਨਾਂ ਨੂੰ ਕਿੰਨੀ ਅਜੀਬ ਲੱਗਦੀਆਂ ਹਨ। ਸ਼ਾਂਤੀ ਦਾ ਰਾਜਕੁਮਾਰ ਕਹਿੰਦਾ ਹੈ ਕਿ ਇਹ ਨਾ ਸੋਚੋ ਕਿ ਮੈਂ ਧਰਤੀ 'ਤੇ ਸ਼ਾਂਤੀ ਲਿਆਉਣ ਆਇਆ ਹਾਂ। ਮੇਲ ਮਿਲਾਪ ਦਾ ਪਰਮੇਸ਼ੁਰ ਕਹਿੰਦਾ ਹੈ ਕਿ ਮੈਂ ਇੱਕ ਤਾਂ ਆਦਮੀ ਨੂੰ ਉਸਦੇ ਪਿਤਾ ਦੇ ਵਿਰੁੱਧ ਅਤੇ ਇੱਕ ਧੀ ਨੂੰ ਉਸਦੀ ਮਾਂ ਦੇ ਵਿਰੁੱਧ ਕਰਨ ਆਇਆ ਹਾਂ। ਇਹ ਸਾਡੇ ਕੰਨਾਂ ਲਈ ਕਿੰਨਾ ਅਜੀਬ ਹੈ ਕਿ ਇੱਥੇ ਬਹੁਤ ਸਾਰੇ ਹਵਾਲੇ ਨਹੀਂ ਹਨ ਜੋ ਪ੍ਰਭੂ ਯਿਸੂ ਮਸੀਹ ਨੂੰ ਸ਼ਾਂਤੀ ਲਿਆਉਣ ਵਾਲੇ ਵਜੋਂ ਘੋਸ਼ਿਤ ਕਰਦੇ ਹਨ। ਬੇਸ਼ੱਕ ਹਨ, ਤੁਸੀਂ ਦੇਖੋ ਕਿ ਸ਼ਾਂਤੀ ਦਾ ਰਾਜਕੁਮਾਰ ਧਰਤੀ 'ਤੇ ਸ਼ਾਂਤੀ ਲਿਆਉਣ ਲਈ ਆਇਆ ਸੀ, ਪਰ ਜੋ ਸ਼ਾਂਤੀ ਉਹ ਲਿਆਉਣ ਲਈ ਆਇਆ ਸੀ ਉਹ ਸ਼ਾਇਦ ਕੁਝ ਹੱਦ ਤੱਕ ਵਿਅਕਤੀਆਂ ਦੁਆਰਾ ਅਨੁਭਵ ਕੀਤਾ ਜਾ ਸਕਦਾ ਹੈ, ਪਰ ਸਹੀ ਅਰਥਾਂ ਵਿੱਚ ਇਹ ਅੱਜ ਵੀ ਭਵਿੱਖ ਵਿੱਚ ਇੱਕ ਬੰਦ ਗੱਲ ਬੰਦ ਹੈ। ਸ਼ਾਂਤੀ ਤੋਂ ਪਹਿਲਾਂ ਵੰਡ ਹੋਣੀ ਚਾਹੀਦੀ ਹੈ। ਸ਼ਾਂਤੀ ਦਾ ਐਲਾਨ ਕਰਨ ਤੋਂ ਪਹਿਲਾਂ ਲੋਕਾਂ ਨੂੰ ਆਪਣਾ ਪੱਖ ਚੁਣਨਾ ਚਾਹੀਦਾ ਹੈ। ਲੋਕਾਂ ਨੂੰ ਜਾਂ ਤਾਂ ਯਿਸੂ ਦੇ ਲਈ ਜਾਂ ਯਿਸੂ ਦੇ ਵਿਰੁੱਧ ਹੁਣ ਐਲਾਨ ਕਰਨਾ ਚਾਹੀਦਾ ਹੈ, ਅਤੇ ਸਾਰੀ ਮਨੁੱਖ ਜਾਤੀ ਦੀ ਇਹ ਵੰਡ ਇਤਿਹਾਸ ਵਿੱਚ ਇੱਕ ਨੁਕਸ ਲਾਈਨ ਵਾਂਗੂ ਚੱਲਦੀ ਹੈ। ਯਿਸੂ, ਤੁਸੀਂ ਜਾਂ ਤਾਂ ਉਸਦੇ ਨਾਲ ਹੋ ਫਿਰ ਜਾਂ ਫਿਰ ਉਸਦੇ ਵਿਰੁੱਧ ਹੋ। ਜੇ ਯਿਸੂ ਵੰਡਣ ਲਈ ਨਾ ਆਇਆ ਹੁੰਦਾ ਤਾਂ ਦੁਨੀਆ ਇੱਕਜੁੱਟ ਹੁੰਦੀ, ਇਸ ਦੇ ਗੁਆਚਣ ਵਿੱਚ ਸੰਯੁਕਤ। ਜਿਉਂ ਹੀ ਉਹ ਕੁਝ ਜਿਹੜਾ ਬਚਾ ਲੈਂਦਾ ਹੈ ਤਾਂ ਵੰਡ ਪੈ ਜਾਂਦੀ ਹੈ, ਅਤੇ ਬੱਚੇ ਅਤੇ ਗੁਆਚੇ ਦੇ ਵਿਚਕਾਰ ਇੱਕ ਵੰਡ ਖੜ੍ਹੀ ਹੋ ਜਾਂਦੀ ਹੈ, ਅਤੇ ਇੱਥੋਂ ਤੱਕ ਕਿ ਬਚਾਏ ਗਏ ਲੋਕਾਂ ਨੂੰ ਵੀ ਅੰਤਮ ਮਹਿਮਾ ਦੇ ਰਾਹ 'ਤੇ ਕਾਫ਼ੀ ਮੁਸੀਬਤ ਅਤੇ ਵਿਪਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਅਤੇ ਅੰਤ ਵਿੱਚ ਸਭ ਸ਼ਾਂਤੀ ਹੈ, ਪਰ ਇਸ ਸਮੇਂ ਕਾਫ਼ੀ ਜਿਹੜਾ ਹੈ ਸੰਘਰਸ਼ ਆ ਉਹ ਕਰਨਾ ਪੈਂਦਾ ਹੈ। ਲੜਾਈ ਖਤਮ ਹੋਣ ਤੱਕ ਯਿਸੂ ਇੱਕ ਸਮੇਂ ਵਿੱਚ ਦਿਲ ਦੀ ਸ਼ਾਂਤੀ ਦਿੰਦਾ ਹੈ। ਵਿਸ਼ਵਾਸ ਅਕਸਰ ਪਰਿਵਾਰ ਵਿੱਚ ਵੰਡ ਲਿਆਉਂਦਾ ਹੈ। ਜਾਂ ਵੰਡ ਪਾਉਂਦਾ ਹੈ ਅਤੇ ਅਕਸਰ ਇਹ ਉਹਨਾਂ ਸਾਰਿਆਂ ਵਿੱਚ ਸਭ ਤੋਂ ਤਿੱਖੀ ਵੰਡ ਹੁੰਦੀ ਹੈ। ਅਤੇ ਮੀਕਾ 7 ਬਾਬ ਦੀ 6 ਆਇਤ ਨੇ ਭਵਿੱਖਬਾਣੀ ਕੀਤੀ ਸੀ ਕਿ ਪਰਮੇਸ਼ੁਰ ਨਾਲ ਸ਼ਾਂਤੀ ਦੀ ਇਸ ਪੇਸ਼ਕਸ਼ ਦੇ ਨਤੀਜੇ ਵਜੋਂ ਵੰਡ ਅਤੇ ਝਗੜੇ ਹੁੰਦੇ ਹਨ। ਅਤੇ ਇਹ ਮੀਕਾ ਦਾ ਹਵਾਲਾ ਹੈ ਜੋ ਯੇਸੂ ਨੇ ਉਠਾਇਆ ਜਦੋਂ ਉਸਨੇ ਕਿਹਾ, ਕਿਉਂਕਿ ਮੈਂ ਇੱਕ ਆਦਮੀ ਨੂੰ ਉਸਦੇ ਪਿਤਾ ਦੇ ਵਿਰੁੱਧ, ਇੱਕ ਧੀ ਨੂੰ ਉਸਦੀ ਮਾਂ ਦੇ ਵਿਰੁੱਧ ਅਤੇ ਇੱਕ ਨੂੰਹ ਨੂੰ ਸੱਸ ਦੇ ਵਿਰੁੱਧ ਖੜ੍ਹਾ ਕਰਨ ਆਇਆ ਹਾਂ। ਜਦੋਂ ਮਸੀਹ ਇੱਕ ਵਿਅਕਤੀ ਦੇ ਜੀਵਨ ਵਿੱਚ ਆਉਂਦਾ ਹੈ ਤਾਂ ਇਹ ਖੇਤਰਾਂ ਦੀ ਇੱਕ ਪੂਰੀ ਸ਼੍ਰੇਣੀ ਵਿੱਚ ਝਗੜੇ ਦਾ ਕਾਰਨ ਬਣ ਜਾ ਸਕਦਾ ਹੈ। ਇਸ ਵੰਡ ਦਾ ਸਭ ਤੋਂ ਵਿਨਾਸ਼ਕਾਰੀ ਪ੍ਰਗਟਾਵਾ ਘਰੇਲੂ ਸੰਬੰਧਾਂ ਵਿੱਚ ਹੁੰਦਾ ਹੈ। ਜਿਵੇਂ ਕਿ ਇੱਕ ਟਿੱਪਣੀਕਾਰ ਨੇ ਕਿਹਾ, ਸੱਚੇ ਚੇਲੇ ਆਪਣੇ ਪ੍ਰਭੂ ਲਈ ਵਚਨਬੱਧ ਹਨ ਅਤੇ ਜੇ ਲੋੜ ਹੋਵੇ ਤਾਂ ਉਸ ਸਥਾਨ ਵਿੱਚ ਵੰਡ ਦੇ ਮਾਹੌਲ ਵਿੱਚ ਮੌਜੂਦ ਹੋਣ ਲਈ ਤਿਆਰ ਹਨ, ਜਿੱਥੇ ਸਭ ਤੋਂ ਵੱਡੀ ਸੁਰੱਖਿਆ ਅਤੇ ਪਿਆਰ ਪ੍ਰਦਾਨ ਕੀਤਾ ਕਰਨਾ ਚਾਹੀਦਾ ਹੈ। ਮਤਲਬ ਹੈ ਕਿ ਜਿਹੜਾ ਜਿੱਦਾਂ ਪਰਿਵਾਰ ਹੈ, ਜਿੱਥੇ ਸਭ ਤੋਂ ਵੱਡੀ ਹੁੰਦਾ ਕਿ ਪਿਆਰ ਮਿਲਣਾ ਹੈ, ਉੱਥੇ ਹੀ ਸਭ ਤੋਂ ਵੱਡੀ ਜਿਹੜੀ ਆ ਵੰਡ ਪੈਂਦੀ ਹੈ। ਤੁਸੀਂ ਦੇਖਦੇ ਹੋ ਕਿ ਵਾਰਡ 'ਤੇ ਜਾਂ ਦਰਵਾਜ਼ੇ 'ਤੇ ਕੋਈ ਬੈਠਾ ਨਹੀਂ ਹੈ ਅਤੇ ਤੁਸੀਂ ਜਾਂ ਯੇਸੂ ਦੇ ਲਈ ਹੋ ਜਾਂ ਉਸਦੇ ਵਿਰੁੱਧ ਹੋ। ਅਤੇ ਦੁਖਦਾਈ ਸੱਚਾਈ ਇਹ ਹੈ ਕਿ ਸਾਡੇ ਪਰਿਵਾਰਾਂ ਵਿੱਚ ਵੀ ਕੁਝ ਯੇਸੂ ਦੀ ਪਾਲਣਾ ਕਰਦੇ ਹਨ ਅਤੇ ਦੂਸਰੇ ਨਹੀਂ ਕਰਦੇ, ਅਤੇ ਇਹ ਇੱਕ ਤਿੱਖੀ ਅਤੇ ਦਰਦਨਾਕ ਵੰਡ ਲਿਆਉਂਦਾ ਹੈ। ਜੇ ਤੁਸੀਂ ਅਜਿਹੀ ਸਥਿਤੀ ਵਿੱਚ ਹੋ ਜਿੱਥੇ ਤੁਹਾਡੇ ਅਤੇ ਤੁਹਾਡੇ ਪਤੀ ਵਿਚਕਾਰ ਝਗੜੇ ਦੀ ਇੱਕ ਡਿਗਰੀ ਹੈ ਕਿਉਂਕਿ ਤੁਸੀਂ ਇੱਕ ਵਿਸ਼ਵਾਸੀ ਹੋ ਅਤੇ ਉਹ ਨਹੀਂ ਹੈ, ਤਾਂ ਉਤਸ਼ਾਹਿਤ ਅਤੇ ਮਜ਼ਬੂਤ ਹੋਵੋ। ਯੇਸੂ ਨੇ ਸਾਨੂੰ ਦੱਸਿਆ ਕਿ ਇਹ ਇਸ ਤਰ੍ਹਾਂ ਹੋਵੇਗਾ। ਜੇ ਤੁਸੀਂ ਅਜਿਹੀ ਸਥਿਤੀ ਵਿੱਚ ਹੋ ਜਿੱਥੇ ਤੁਹਾਡੇ ਅਤੇ ਤੁਹਾਡੇ ਬੱਚੇ ਜਾਂ ਤੁਹਾਡੇ ਸਹੁਰੇ ਵਿਚਕਾਰ ਝਗੜਾ ਹੁੰਦਾ ਹੈ, ਤਾਂ ਹੌਂਸਲਾ ਰੱਖੋ, ਹਾਰ ਨਾ ਮੰਨੋ। ਯੇਸੂ ਜਾਣਦਾ ਹੈ। ਯੇਸੂ ਨੇ ਇਸ ਬਾਰੇ ਗੱਲ ਕੀਤੀ ਸੀ। ਪ੍ਰਭੂ ਯੇਸੂ ਮਸੀਹ ਵਿੱਚ ਮੁਕਤੀ ਉਹਨਾਂ ਲੋਕਾਂ ਵਿੱਚ ਵੰਡ ਲਿਆਉਂਦੀ ਜੋ ਯੇਸੂ ਨੂੰ ਜਾਣਦੇ ਹਨ ਅਤੇ ਜੋ ਨਹੀਂ ਜਾਣਦੇ ਹਨ। ਜੇ ਤੁਸੀਂ ਯੇਸੂ ਦੀ ਪਾਲਣਾ ਕਰਨ ਜਾ ਰਹੇ ਹੋ, ਯੇਸੂ ਦੀ ਸੇਵਾ ਕਰਨ ਜਾ ਰਹੇ ਹੋ, ਤਾਂ ਲੋਕਾਂ ਦੀ ਵੰਡ ਤੋਂ ਸੁਚੇਤ ਰਹੋ। ਸਿਧਾਂਤ ਨੰਬਰ 3, ਮਸੀਹ ਨੂੰ ਆਪਣਾ ਨੰਬਰ 1 ਬਣਾਉਣ ਲਈ ਤਿਆਰ ਰਹੋ। ਹੁਣ ਮੈਂ ਤੁਹਾਨੂੰ ਇਹ ਕਹਿੰਦੇ ਸੁਣਦਾ ਹਾਂ, ਬੇਸ਼ੱਕ ਮਸੀਹ ਨੰਬਰ 1 ਹੈ, ਪਰ ਯੇਸੂ ਇੱਥੇ ਆਪਣੇ ਚੇਲਿਆਂ ਨੂੰ ਕਹਿੰਦਾ ਹੈ ਕਿ ਜੇ ਕੋਈ ਮੇਰੇ ਤੋਂ ਵੱਧ ਪਿਤਾ ਜਾਂ ਮਾਤਾ ਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਲਾਇਕ ਨਹੀਂ ਹੈ, ਅਤੇ ਜੇ ਕੋਈ ਮੇਰੇ ਤੋਂ ਵੱਧ ਪੁੱਤਰ ਜਾਂ ਧੀ ਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਯੋਗ ਨਹੀਂ ਹੈ। ਇਹ ਬੁਨਿਆਦੀ ਤੌਰ 'ਤੇ ਚੁਣੌਤੀਪੂਰਨ ਚੀਜ਼ ਹੈ ਕਿ ਨਹੀਂ? ਇਹ ਸੱਚਮੁੱਚ ਸਾਨੂੰ ਇਹ ਸਵਾਲ ਪੁੱਛਣ ਲਈ ਮਜਬੂਰ ਕਰਦਾ ਹੈ ਕਿ ਕੀ ਮੈਂ ਪ੍ਰਭੂ ਨੂੰ ਕਿੰਨਾ ਪਿਆਰ ਕਰਦਾ ਹਾਂ, ਮੈਂ ਯੇਸੂ ਪ੍ਰਤੀ ਕਿੰਨਾ ਵਚਨਬੱਧ ਹਾਂ, ਤਾਂ ਮੇਰੇ ਸ਼ਬਦ ਅਤੇ ਕੰਮਾਂ ਨੂੰ ਜੋੜਦਾ ਹੈ। ਸ਼ਾਇਦ ਤੁਹਾਡੇ ਵਿੱਚੋਂ ਕੁਝ ਲੋਕ ਜੌਨ ਬਨੀਅਨ ਦੀ ਕਹਾਣੀ ਜਾਣਦੇ ਹਨ, ਜੋ ਅੰਗਰੇਜ਼ੀ ਪਿਓਰੇਟਿਨ ਅਤੇ ਪਲਗ੍ਰੀਮੇਜ ਪ੍ਰੋਗਰੈਸ ਦੇ ਲੇਖਕ ਹਨ, ਜੋ ਉਹਨਾਂ ਦਿਨਾਂ ਵਿੱਚ ਰਹਿੰਦੇ ਸਨ ਜਦੋਂ ਇਸ ਦੇਸ਼ ਵਿੱਚ ਇੱਕ ਗੈਰ ਅਨੁਰੂਪ ਈਸਾਈ ਹੋਣਾ ਬਹੁਤ ਖਤਰਨਾਕ ਸੀ। ਜੌਨ ਬਨੀਅਨ ਇੱਕ ਕਮਾਲ ਦਾ ਆਦਮੀ ਸੀ ਜੋ ਇਹਨਾਂ ਆਇਤਾਂ ਦੀ ਸੱਚਾਈ ਨੂੰ ਜਾਣਦਾ ਸੀ। ਬਨੀਅਨ ਜਾਣਦਾ ਸੀ ਕਿ ਮਸੀਹ ਲਈ ਆਪਣੇ ਪਰਿਵਾਰ ਨੂੰ ਤਿਆਗਣ ਦਾ ਕੀ ਮਤਲਬ ਹੈ। ਉਸ ਨੂੰ ਪਰਮਾਤਮਾ ਦੁਆਰਾ ਪ੍ਰਚਾਰ ਕਰਨ ਲਈ ਬੁਲਾਇਆ ਗਿਆ ਸੀ, ਪਰ ਸਰਕਾਰ ਦੁਆਰਾ ਉਸ ਨੂੰ ਪ੍ਰਚਾਰ ਬੰਦ ਕਰਨ ਜਾਂ ਕੈਦ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਸ ਦਾ ਮਤਲਬ ਹੈ ਕਿ ਉਹ ਆਪਣੇ ਪਰਿਵਾਰ ਦਾ ਸਮਰਥਨ ਕਰਨ ਵਿੱਚ ਅਸਮਰੱਥ ਹੋਵੇਗਾ। ਉਹ ਆਪਣਾ ਘਰ ਗਵਾ ਸਕਦੇ ਸਨ ਅਤੇ ਭੁੱਖੇ ਮਰ ਸਕਦੇ ਸਨ, ਪਰ ਬਨੀਅਨ ਨੇ ਪ੍ਰਚਾਰ ਕਰਨ ਲਈ ਪਰਮੇਸ਼ੁਰ ਦੇ ਸੱਦੇ ਨੂੰ ਮੰਨਣ ਦਾ ਪੱਕਾ ਇਰਾਦਾ ਕੀਤਾ ਸੀ ਅਤੇ ਇਸ ਲਈ ਇਸ ਨੂੰ ਕੈਦ ਕਰ ਲਿਆ ਗਿਆ ਸੀ। ਉਸ ਨੇ ਆਪਣੀ ਸਵੈ ਜੀਵਨੀ ਗ੍ਰੇਸ ਅਬਾਉਂਡਿੰਗ ਟੂ ਚੀਫ ਸਿਨਰਸ ਦੇ ਇੱਕ ਅੰਤਿਕਾ ਵਿੱਚ ਲਿਖਿਆ, ਮੇਰੀ ਪਤਨੀ ਅਤੇ ਗਰੀਬ ਬੱਚਿਆਂ ਨਾਲ ਵਿਛੋੜਾ ਅਕਸਰ ਇਸ ਜਗ੍ਹਾ ਕੈਦ ਦੇ ਵਿੱਚ ਮੇਰੇ ਲਈ ਰਿਹਾ ਹੈ, ਜਿਵੇਂ ਕਿ ਮੇਰੀਆਂ ਹੱਡੀਆਂ ਤੋਂ ਮਾਸ ਜਿਹੜਾ ਆ ਉਹ ਖਿੱਚ ਰਿਹਾ ਹੋਵੇ, ਅਤੇ ਇਹ ਨਾ ਕਿ ਸਿਰਫ ਇਸ ਲਈ ਕਿ ਮੈਂ ਇਹਨਾਂ ਮਹਾਨ ਰਹਿਮਤਾਂ ਦਾ ਥੋੜ੍ਹਾ ਬਹੁਤ ਸ਼ੌਕੀਨ ਹਾਂ, ਬਲਕਿ ਇਸ ਲਈ ਵੀ ਕਿ ਕਿਉਂਕਿ ਮੈਨੂੰ ਅਕਸਰ ਆਪਣੇ ਮਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦੁੱਖਾਂ ਅਤੇ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਮੈਂ ਚਾਹੁੰਦਾ ਸੀ ਕਿ ਮੇਰੇ ਗਰੀਬ ਪਰਿਵਾਰ ਨੂੰ ਨੂੰ ਇਹ ਮਿਲੇ ਇਹ ਚੀਜ਼ਾਂ ਮਿਲਣ ਜਾਂ ਮੈਂ ਪਸੰਦ ਕਰਦਾ ਸੀ ਕਿ ਮੈਨੂੰ ਇਹਨਾਂ ਤੋਂ ਲਿਆ ਜਾਵੇ। ਖਾਸ ਕਰਕੇ ਮੇਰਾ ਗਰੀਬ ਅੰਨਾ ਬੱਚਾ ਜੋ ਮੇਰੇ ਤੋਂ ਇਲਾਵਾ ਮੇਰੇ ਦਿਲ ਦੇ ਵਿੱਚ ਸਭ ਤੋਂ ਵੱਧ ਮੇਰੇ ਦਿਲ ਦੇ ਨੇੜੇ ਆ, ਉਹ ਉਸ ਤੰਗੀ ਦਾ ਖਿਆਲ ਜੋ ਮੈਂ ਸੋਚਦਾ ਹਾਂ ਕਿ ਮੇਰਾ ਅੰਨਾ ਜਿਹੜਾ ਬੱਚਾ ਹੋ ਸਕਦਾ ਹੈ ਮੇਰੇ ਦਿਲ ਨੂੰ ਟੁਕੜੇ ਟੁਕੜੇ ਕਰ ਦਿੰਦਾ ਹੈ, ਜਾਂ ਕਹਿ ਸਕਦੇ ਹਾਂ ਕਿ ਜਿਹੜੀ ਤੰਗੀ ਉੱਥੇ ਸੀ ਪਰਿਵਾਰ ਨੂੰ ਕਿ ਉਸ ਦੇ ਬੱਚੇ ਜਿਹੜਾ ਜੋ ਕਿ ਅੰਨਾ ਸੀ ਉਹਨੂੰ ਜਿਹੜੀ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿ ਉਹਦੇ ਦਿਲ ਨੂੰ ਜਿਹੜਾ ਆ ਤੋੜ ਦਿੰਦਾ ਸੀ। ਪਰ ਫਿਰ ਵੀ ਆਪਣੇ ਆਪ ਨੂੰ ਯਾਦ ਕਰਦਿਆਂ ਸੋਚਿਆ ਮੈਂ ਉਹਨਾਂ ਸਾਰਿਆਂ ਨੂੰ ਪਰਮਾਤਮਾ ਨਾਲ ਜੋੜਨਾ ਹੈ, ਭਾਵੇਂ ਇਹ ਤੁਹਾਨੂੰ ਛੱਡਣ ਲਈ ਜਲਦੀ ਜਾ ਰਿਹਾ ਹੈ। ਮੈਂ ਇਸ ਸਥਿਤੀ ਵਿੱਚ ਵੇਖਿਆ ਮੈਂ ਇੱਕ ਆਦਮੀ ਸੀ ਜੋ ਆਪਣੀ ਪਤਨੀ ਅਤੇ ਬੱਚਿਆਂ ਦੇ ਸਿਰ ਉੱਤੇ ਆਪਣਾ ਘਰ ਢਾਹ ਰਿਹਾ ਸੀ, ਫਿਰ ਵੀ ਮੈਂ ਸੋਚਿਆ ਮੈਂ ਇਹ ਕਰਨਾ ਆ, ਮੈਂ ਇਹ ਜ਼ਰੂਰ ਕਰਨਾ ਆ ਕਿ ਲੋਕਾਂ ਨੂੰ ਪਰਮਾਤਮਾ ਨਾਲ ਜੋੜਨਾ ਹੈ। ਬਨੀਅਨ ਦੀ ਇਹ ਭਿਆਨਕ ਸਥਿਤੀ ਦੇ ਨਤੀਜੇ ਵਜੋਂ ਪਰਮਾਤਮਾ ਨੇ ਉਸਦੀ ਕਲਾਸਿਕ ਪਿਲਗ੍ਰੀਮੇਜ ਤਰੱਕੀ ਦੁਆਰਾ ਲੱਖਾਂ ਲੋਕਾਂ ਨੂੰ ਅਸੀਸ ਦੇਣ ਲਈ ਵਰਤਿਆ। ਬਨੀਅਨ ਨੂੰ ਇਹ ਸਾਬਿਤ ਕਰਨ ਲਈ ਮਜਬੂਰ ਕੀਤਾ ਗਿਆ ਸੀ ਕਿ ਯੇਸੂ ਇੱਕ ਤਰੀਕੇ ਨਾਲ ਨੰਬਰ 1 ਸੀ ਜੋ ਸਾਡੇ ਵਿੱਚੋਂ ਬਹੁਤ ਘੱਟ ਲੋਕਾਂ ਲਈ ਆ, ਅਤੇ ਫਿਰ ਵੀ ਸਾਡੇ ਵਿੱਚੋਂ ਕੁਝ ਲੋਕ ਹਨ। ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਕਈਆਂ ਨੂੰ ਮਸੀਹ ਦੇ ਕਾਰਨ ਪਤਨੀਆਂ ਅਤੇ ਪਤੀਆਂ ਅਤੇ ਬੱਚਿਆਂ ਨੂੰ ਛੱਡ ਕੇ ਆਪਣੇ ਦੇਸ਼ ਤੋਂ ਭੱਜਣਾ ਪਿਆ ਹੈ। ਤੁਸੀਂ ਵਿਛੋੜੇ ਦੇ ਦਰਦ ਅਤੇ ਮਸੀਹ ਨੂੰ ਪਹਿਲ ਦੇਣ ਦੀ ਕੀਮਤ ਨੂੰ ਜਾਣਦੇ ਹੋ। ਯੇਸੂ ਨੂੰ ਨੰਬਰ 1 ਬਣਾਉਣਾ ਆਈ ਤਾਂ 37 ਸਪਸ਼ਟ ਤੌਰ 'ਤੇ ਚੇਲੇ ਬਣਨ ਦੀ ਉੱਚੀ ਮੰਗ ਅਤੇ ਚੋਣ ਦੀ ਜੋ ਕੀਤੀ ਜਾਣੀ ਚਾਹੀਦੀ ਹੈ ਬਾਰੇ ਦੱਸਦੀ ਹੈ। ਤੁਸੀਂ ਯੇਸੂ ਮਸੀਹ ਦੇ ਚੇਲੇ ਨਹੀਂ ਹੋ ਸਕਦੇ ਅਤੇ ਮੁਕਤੀ ਵਿੱਚ ਹਿੱਸਾ ਨਹੀਂ ਲੈ ਸਕਦੇ ਜੋ ਉਹ ਪੇਸ਼ ਕਰਦਾ ਹੈ ਜੇਕਰ ਤੁਹਾਡਾ ਪਰਿਵਾਰ ਤੁਹਾਡੇ ਲਈ ਕੀਮਤੀ ਹੋਵੇ, ਉਹ ਤੁਹਾਡੇ ਲਈ ਯੇਸੂ ਨਾਲੋਂ ਵੱਧ ਮਾਇਨੇ ਰੱਖਦਾ ਹੋਵੇ। ਮਸੀਹ ਯੇਸੂ ਨੂੰ ਤੁਹਾਡਾ ਨੰਬਰ 1 ਹੋਣਾ ਚਾਹੀਦਾ ਹੈ। ਹੁਣ ਜੇਕਰ ਇਸ ਆਇਤ ਨੇ ਤੁਹਾਨੂੰ ਮੁੱਖ ਤੌਰ 'ਤੇ ਚੁਣੌਤੀ ਨਹੀਂ ਦਿੱਤੀ ਹੈ ਤਾਂ ਇਹ ਇਸ ਲਈ ਹੋਣਾ ਚਾਹੀਦਾ ਹੈ ਕਿਉਂਕਿ ਤੁਸੀਂ ਸੋ ਰਹੇ ਹੋ। ਸਰੀਰਕ ਅਤੇ ਜਾਂ ਅਧਿਆਤਮਿਕ ਤੌਰ ਲਈ ਇਹ ਇੱਕ ਸੱਚਮੁੱਚ ਚੁਣੌਤੀਪੂਰਨ ਆਇਤ ਹੈ ਕਿ ਯੇਸੂ ਤੁਹਾਡਾ ਨੰਬਰ 1 ਹੈ। ਤੁਸੀਂ ਆਪਣਾ ਮਸੀਹ ਨੂੰ ਤੁਸੀਂ ਆਪਣਾ ਨੰਬਰ 1 ਬਣਾਉਣ ਲਈ ਤਿਆਰ ਰਹੋ। ਸਿਧਾਂਤ ਨੰਬਰ 4, ਆਪਣੇ ਆਪ ਨੂੰ ਇਨਕਾਰ ਕਰਨ ਲਈ ਤਿਆਰ ਰਹੋ ਅਤੇ ਆਪਣੇ ਕ੍ਰੋਸ ਜਾਂ ਸਲੀਬ ਨੂੰ ਸਹਿਣ ਕਰੋ। ਆਇਤ ਜਿਹੜੀ 38-39, ਯੇਸੂ ਕਹਿੰਦਾ ਹੈ ਜੇ ਕੋਈ ਆਪਣੀ ਸਲੀਬ ਨਹੀਂ ਚੁੱਕਦਾ ਅਤੇ ਮੇਰੇ ਪਿੱਛੇ ਨਹੀਂ ਚੱਲਦਾ ਤਾਂ ਮੇਰੇ ਯੋਗ ਨਹੀਂ ਹੈ, ਅਤੇ ਜੇ ਕੋਈ ਆਪਣੀ ਜਾਨ ਬਚਾਉਂਦਾ ਹੈ ਤਾਂ ਉਸਨੂੰ ਗਵਾ ਲਵੇਗਾ, ਅਤੇ ਜੋ ਕੋਈ ਮੇਰੀ ਖਾਤਰ ਆਪਣੀ ਜਾਨ ਗਵਾਏਗਾ ਉਹ ਉਸਨੂੰ ਪਾ ਲਏਗਾ। ਇਹ ਵਾਕੰਸ਼ ਇੱਕ ਕ੍ਰੋਸ ਨੂੰ ਚੁੱਕਣਾ ਹੈ ਜੋ ਸਾਡੀ 21ਵੀਂ ਸਦੀ ਦੀ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿੰਦਾ ਹੈ। ਜਦੋਂ ਲੋਕ ਅੱਜ ਈਸਾਈ ਵਰਤੋਂ ਕਰਦੇ ਹਨ ਤਾਂ ਉਹ ਸ਼ਾਇਦ ਇੱਕ ਮੁਸ਼ਕਲ ਪਰਿਵਾਰਕ ਸਥਿਤੀ ਦਾ ਹਵਾਲਾ ਦਿੰਦੇ ਹਨ ਜਿਸ ਨੂੰ ਸਹਿਣ ਦੀ ਜ਼ਰੂਰਤ ਹੁੰਦੀ ਹੈ, ਜਾਂ ਕੰਮ 'ਤੇ ਕੋਈ ਪਰੇਸ਼ਾਨੀ ਵਾਲੀ ਸਥਿਤੀ 'ਤੇ ਜਿਸ ਨਾਲ ਉਹਨਾਂ ਨੂੰ ਪਰੇਸ਼ਾਨੀ ਦਾ ਮੁਸ਼ਕਲ ਆਉਂਦੀ ਹੈ ਅਤੇ ਉਹ ਕਹਿੰਦੇ ਹਨ ਮੈਨੂੰ ਬਸ ਆਪਣੀ ਸਲੀਬ ਚੁੱਕਣੀ ਪਵੇਗੀ, ਜਾਂ ਉਹ ਇੱਕ ਸਲੀਬ ਹੈ ਜੋ ਮੈਨੂੰ ਚੱਲਣੀ ਪਏਗੀ। ਉਹ ਨਹੀਂ ਹੈ ਜੋ ਯੇਸੂ ਇੱਥੇ ਕਹਿ ਰਿਹਾ ਹੈ। ਉਸਦਾ ਇਹ ਮਤਲਬ ਨਹੀਂ ਹੈ ਕਿ ਚੇਲਿਆਂ ਨੂੰ ਆਪਣੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪਏਗਾ ਅਤੇ ਉਸਦਾ ਅਨੁਸਰਣ ਕਰਨਾ ਪਵੇਗਾ। ਇਹ ਪਹਿਲੀ ਸਥਿਤੀ ਵਿੱਚ ਸਲੀਬ ਦਾ ਹਵਾਲਾ ਵੀ ਨਹੀਂ ਹੈ। ਜਿਸ ਉੱਤੇ ਮਸੀਹ ਜਲਦੀ ਮਰ ਜਾਵੇਗਾ। ਮੱਤੀ ਦੀ ਖੁਸ਼ਖਬਰੀ ਦੇ ਇਸ ਬਿੰਦੂ 'ਤੇ ਯਾਦ ਰੱਖੋ ਜੋ ਅਸਲ ਵਿੱਚ ਅਜੇ ਤੱਕ ਪ੍ਰਗਟ ਨਹੀਂ ਹੋਇਆ ਹੈ, ਅਤੇ ਜਦੋਂ ਇਹ ਹੁੰਦਾ ਹੈ ਤਾਂ ਚੇਲਿਆਂ ਨੂੰ ਇਹ ਨਹੀਂ ਮਿਲਦਾ। ਜਦੋਂ ਯੇਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਜੋ ਕੋਈ ਆਪਣੀ ਸਲੀਬ ਨਹੀਂ ਚੁੱਕਦਾ ਅਤੇ ਮੇਰੇ ਪਿੱਛੇ ਨਹੀਂ ਚੱਲਦਾ ਤਾਂ ਉਹ ਮੇਰੇ ਲਾਇਕ ਨਹੀਂ ਹੈ। ਉਹ ਜਾਣਦੇ ਸਨ ਕਿ ਉਹ ਕੀ ਕਹਿ ਰਿਹਾ ਹੈ, ਕਿਉਂਕਿ ਉਹਨਾਂ ਦੇ ਜੀਵਨ ਕਾਲ ਵਿੱਚ ਇੱਕ ਭਿਆਨਕ ਘਟਨਾ ਵਾਪਰੀ ਸੀ ਜਿਸ ਨੇ ਉਸ ਖੇਤਰ ਦੇ ਹਰ ਵਿਅਕਤੀ ਦੀ ਮਾਨਸਿਕਤਾ ਨੂੰ ਆਪਣੇ ਆਪ ਨੂੰ ਪ੍ਰਭਾਵਿਤ ਕੀਤਾ ਸੀ। ਤੁਸੀਂ ਜਾਣਦੇ ਹੋ ਕਿ ਕੁਝ ਘਟਨਾਵਾਂ ਸਾਡੀ ਚੇਤਨਾ 'ਤੇ ਕਿਵੇਂ ਪ੍ਰਭਾਵ ਪਾਉਂਦੀਆਂ ਹਨ। 9/11 ਜਾਂ 9/11 ਦੇ ਅੱਤਵਾਦੀ ਹਮਲੇ ਵਰਗੀਆਂ ਗੱਲਾਂ ਜ਼ਿਆਦਾਤਰ ਜਿਉਂਦੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਉਹ ਕਿੱਥੇ ਸਨ ਅਤੇ ਜਦੋਂ ਅਜਿਹਾ ਹੋਇਆ ਤਾਂ ਉਹ ਕੀ ਕਰ ਰਹੇ ਸਨ। 9/11 ਦੇ ਸੰਦਰਭਾਂ ਨੂੰ ਸਮਝਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਸਭ ਇਹ ਚੇਤਨਾ 'ਤੇ ਛਾਪਿਆ ਗਿਆ ਹੈ। ਕੁਝ ਅਜਿਹਾ ਹੀ ਹੋ ਰਿਹਾ ਹੈ ਜਦੋਂ ਯੇਸੂ ਕਹਿੰਦਾ ਹੈ ਕਿ ਜੋ ਕੋਈ ਆਪਣੀ ਸਰੀਰ ਨਹੀਂ ਚੁੱਕਦਾ ਅਤੇ ਮੇਰੇ ਪਿੱਛੇ ਨਹੀਂ ਚੱਲਦਾ ਤਾਂ ਉਹ ਮੇਰੇ ਲਾਇਕ ਨਹੀਂ ਹੈ। ਯਹੂਦੀ ਇਤਿਹਾਸਕਾਰ ਜੋਸੀਫਸ ਨੇ ਸਾਨੂੰ ਗਲੀਲ ਦੇ ਯਹੂਦਾ ਨਾਮ ਦੇ ਆਦਮੀ ਬਾਰੇ ਦੱਸਿਆ। ਉਸਨੇ ਅਤੇ ਉਸਦੇ ਪੈਰੋਕਾਰਾਂ ਨੇ ਕਬਜ਼ਾ ਕਰਨ ਵਾਲੇ ਰੋਮੀਆਂ ਦੇ ਵਿਰੁੱਧ ਬਗਾਵਤ ਕੀਤੀ ਅਤੇ ਵੱਡਾ ਸਮਾਂ ਗਵਾ ਦਿੱਤਾ। ਇੱਕ ਅਜਿਹੀ ਮਿਸਾਲ ਬਣਾਉਣ ਲਈ ਜਿਸ ਨੂੰ ਭੁੱਲਿਆ ਨਹੀਂ ਜਾਵੇਗਾ, ਰੋਮੀਆਂ ਨੇ 2000 ਤੋਂ ਵੱਧ ਯਹੂਦੀਆਂ ਨੂੰ ਗਲੀਲ ਦੀਆਂ ਸੜਕਾਂ 'ਤੇ ਨਾਲ ਨਾਲ ਸਲੀਬ ਦੇ ਕੇ ਸਲੀਬੀ ਮੌਤ ਦਿੱਤੀ। ਜਿੱਥੇ ਵੀ ਲੋਕ ਜਾਂਦੇ ਸਨ ਉਹਨਾਂ ਨੇ ਆਦਮੀਆਂ ਨੂੰ ਸੜਕ ਦੇ ਕਿਨਾਰੇ ਸਲੀਬ 'ਤੇ ਮਰਦੇ ਦੇਖਿਆ ਅਤੇ ਹਰ ਇੱਕ ਯਹੂਦੀ ਜਿਸ ਨੂੰ ਸਲੀਬ 'ਤੇ ਚੜ੍ਹਾਇਆ ਗਿਆ ਸੀ ਆਪਣੀ ਪਿੱਠ ਉੱਤੇ ਆਪਣੇ ਫਾਂਸੀ ਲਈ ਕਰੋਸ ਬੀਮ ਚੁੱਕੀ ਸੀ ਅਤੇ ਜਦੋਂ ਉਹ ਸਲੀਬ ਨਾ ਵੱਲ ਵੱਧਦਾ ਸੀ, ਯਹੂਦੀ ਲੋਕਾਂ ਲਈ ਇੱਕ ਸਬਕ ਸੀ ਜੋ ਭੁੱਲਿਆ ਨਹੀਂ ਸੀ, ਕੁਝ ਅਜਿਹਾ ਜੋ ਉਹਨਾਂ ਦੀ ਚੇਤਨਾ 'ਤੇ ਛਾਪਿਆ ਜਾਵੇਗਾ। ਇਹ ਉਦੋਂ ਵਾਪਰਿਆ ਹੋਵੇਗਾ ਜਦੋਂ ਯੇਸੂ ਲਗਭਗ 10 ਸਾਲਾਂ ਦਾ ਸੀ, ਇਸ ਲਈ ਸ਼ਾਇਦ ਉਸ ਤੋਂ 20 ਸਾਲ ਬਾਅਦ ਜਦੋਂ ਯੇਸੂ ਮੱਤੀ 10 ਵਿੱਚ ਸਾਡੇ ਲਈ ਦਰਜ ਸ਼ਬਦ ਬੋਲ ਰਿਹਾ ਸੀ, ਇਸ ਲਈ ਸਾਡੇ 9/11 ਦੇ ਬਰਾਬਰ ਦੂਰੀ ਅਤੇ ਇਹ ਉਹ ਚੀਜ਼ ਸੀ ਜਿਸ ਯੇਸੂ ਦੇ ਸਮੇਂ ਦੇ ਯਹੂਦੀ ਵਿਅਕਤੀ ਦੇ ਮਨ ਵਿੱਚ ਹਮੇਸ਼ਾ ਲਈ ਰਹਿ ਗਈ ਸੀ। ਜੋ ਯੇਸੂ ਆਪਣੇ ਚੇਲਿਆਂ ਨੂੰ ਕਹਿ ਰਿਹਾ ਸੀ ਕਿ ਉਹ ਇਹ ਹੈ ਜੋ ਲੋਕ ਉਸ ਦੀ ਪਾਲਣਾ ਕਰਦੇ ਹਨ, ਉਹਨਾਂ ਨੂੰ ਆਪਣੇ ਆਪ ਦਾ ਇਨਕਾਰ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਉਸ ਤੋਂ ਇਨਕਾਰ ਕਰਨ ਦੀ ਬਜਾਏ ਇੱਕ ਠੋਕਰ ਜਾਂ ਇੱਕ ਕਠੋਰ ਮੌਤ ਮਰਨ ਲਈ ਤਿਆਰ ਹੋਣਾ ਚਾਹੀਦਾ ਹੈ। ਕਿ ਤੁਸੀਂ ਜਾਂ ਮੈਂ ਉਸ ਨੂੰ ਇਨਕਾਰ ਕਰਨ ਦੀ ਬਜਾਏ ਮਸੀਹ ਲਈ ਮਰਨ ਲਈ ਤਿਆਰ ਹੋਵਾਂਗੇ? ਉਹ ਕਿ ਅਸੀਂ ਕਹਾਂ ਕਰਾਂਗੇ, ਅੱਜ UK ਵਿੱਚ ਸਾਨੂੰ ਮਸੀਹ ਤੋਂ ਇਨਕਾਰ ਕਰਨ ਦੀ ਬਜਾਏ ਮਰਨ ਲਈ ਕਿਹਾ ਜਾਣ ਦੀ ਸੰਭਾਵਨਾ ਨਹੀਂ ਹੈ, ਪਰ ਇਹ ਗੱਲ ਵੱਧ ਰਹੀ ਹੈ ਕਿ ਸਾਨੂੰ ਸ਼ਾਇਦ ਮਸੀਹ ਤੋਂ ਇਨਕਾਰ ਕਰਨ ਦੀ ਬਜਾਏ ਆਪਣੀਆਂ ਨੌਕਰੀਆਂ ਗਵਾਉਣ ਲਈ ਤਿਆਰ ਰਹਿਣ ਲਈ ਕਿਹਾ ਜਾਂਦਾ ਹੈ। ਕੀ ਅਸੀਂ ਇਸ ਲਈ ਤਿਆਰ ਹੋਵਾਂਗੇ? ਯੇਸੂ ਕਹਿੰਦਾ ਹੈ ਕਿ ਜੋ ਕੋਈ ਆਪਣੀ ਜਾਨ ਬਚਾ ਲੈਂਦਾ ਹੈ ਉਹ ਗਵਾ ਦੇਵੇਗਾ। ਉਹ ਇਹ ਇੱਕ ਬੁਰੀ ਚੋਣ ਹੈ, ਜੀਵਨ ਲੱਭਦਾ ਹੈ ਦਾ ਮਤਲਬ ਦਬਾਅ ਹੇਠ ਮਸੀਹ ਨੂੰ ਇਨਕਾਰ ਕਰਕੇ ਸੁਰੱਖਿਆ ਨੂੰ ਸੁਰੱਖਿਅਤ ਕਰਨਾ, ਪਰ ਆਪਣੀ ਜਾਨ ਬਚਾਉਣ ਲਈ ਦਬਾਅ ਪਾਉਣ ਆਖਰ ਤੁਹਾਡੀ ਰੂਹ ਨੂੰ ਗਵਾ ਦਿੰਦਾ ਹੈ, ਅਤੇ ਜੇ ਕੋਈ ਮੇਰੀ ਖਾਤਰ ਆਪਣੀ ਜਾਨ ਗਵਾ ਦਿੰਦਾ ਹੈ ਤਾਂ ਉਹ ਇਸ ਨੂੰ ਲੱਭ ਲਵੇਗਾ। ਇਹ ਇੱਕ ਵਧੀਆ ਚੋਣ ਹੈ। ਜੇ ਅਸੀਂ ਇੱਕ ਸੱਚੇ ਮਸੀਹੀ ਹਾਂ ਤਾਂ ਅਸੀਂ ਉਸ ਦੇ ਪਿੱਛੇ ਚੱਲਣ ਦੀ ਕੀਮਤ ਚੱਲਣ ਲਈ ਤਿਆਰ ਹੋਵਾਂਗੇ, ਇੱਥੋਂ ਤੱਕ ਕਿ ਉਸ ਲਈ ਮਰਨ ਲਈ ਵੀ। ਜਦੋਂ ਪ੍ਰਭੂ ਨੂੰ ਇਨਕਾਰ ਕਰਨ ਜਾਂ ਆਪਣੇ ਆਪ ਨੂੰ ਇਨਕਾਰ ਕਰਨ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਸੀਂ ਮੌਤ ਦੇ ਬਿੰਦੂ ਤੱਕ ਵੀ ਆਪਣੇ ਆਪ ਨੂੰ ਇਨਕਾਰ ਕਰਾਂਗੇ। ਜਿਹੜਾ ਮਸੀਹ ਨੂੰ ਕਬੂਲ ਕਰਦਾ ਹੈ ਅਤੇ ਮੌਤ ਨੂੰ ਦੁੱਖ ਦਿੰਦਾ ਹੈ ਉਹ ਧਰਮ ਤਿਆਗੀ ਨਾਲੋਂ ਕਿਤੇ ਬਿਹਤਰ ਹੈ, ਜੋ ਅਸਥਾਈ ਤੌਰ 'ਤੇ ਮੌਤ ਤੋਂ ਬਚ ਜਾਂਦਾ ਹੈ ਪਰ ਸਦੀਵੀ ਸਦਾ ਪ੍ਰਾਪਤ ਕਰਦਾ ਹੈ। ਯੁਗਾਂਡਾ ਵਿੱਚ ਇੱਕ ਨੌਜਵਾਨ ਟੀਨੇਜਰ ਇਸ ਨੂੰ ਸਾਫ਼ ਸਾਫ਼ ਦੇਖ ਸਕਦਾ ਸੀ। ਕੀ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਸੱਚਮੁੱਚ ਆਪਣੇ ਆਪ ਤੋਂ ਇਨਕਾਰ ਕਰਨ ਵਾਲਾ ਅਤੇ ਆਪਣੀ ਸਲੀਬ ਨੂੰ ਚੁੱਕਣ ਲਈ ਤਿਆਰ ਹਾਂ? ਇਸ ਲਈ ਇਸ ਭਾਗ ਲਈ ਸਾਡੇ ਅੰਤਮ ਸਿਧਾਂਤਾਂ ਤੱਕ ਪੰਜਵਾਂ ਸਿਧਾਂਤ ਹੈ, ਉਹ ਵਿਅਕਤੀ ਬਣੋ ਜੋ ਦੂਜਿਆਂ ਲਈ ਅਸੀਸ ਲਿਆਉਂਦਾ ਹੈ। ਖੈਰ, ਮੌਤ ਅਤੇ ਸ਼ਹਾਦਤ ਦੀ ਇਹ ਸਾਰੀ ਗੱਲ ਔਖੀ ਹੈ। ਚੇਲਿਆਂ ਲਈ ਇਹ ਸੁਣਨਾ ਔਖਾ ਸੀ ਕਿਉਂਕਿ ਉਹ ਯੇਸੂ ਦੁਆਰਾ ਦਿੱਤੇ ਮਿਸ਼ਨ ਉੱਤੇ ਚੱਲ ਰਹੇ ਸਨ, ਪਰ ਉਸਨੇ ਉਹਨਾਂ ਨੂੰ ਸੇਵਾ ਕਰਨ ਲਈ ਇੱਕ ਹੋਰ ਸਿਧਾਂਤ ਦਿੱਤਾ। ਯਾਦ ਰੱਖੋ ਕਿ ਵਿਅਕਤੀ ਉਹ ਵਿਅਕਤੀ ਬਣੋ ਜੋ ਦੂਜਿਆਂ ਲਈ ਅਸੀਸ ਲਿਆਉਂਦਾ ਹੈ। ਆਇਤ 40-42। ਜੇ ਕੋਈ ਤੁਹਾਨੂੰ ਕਬੂਲ ਕਰਦਾ ਹੈ ਤਾਂ ਉਹ ਮੈਨੂੰ ਕਬੂਲ ਕਰਦਾ ਹੈ, ਅਤੇ ਜੇ ਕੋਈ ਤੁਹਾਨੂੰ ਕਬੂਲ ਕਰਦਾ ਹੈ ਤਾਂ ਉਸ ਨੂੰ ਕਬੂਲ ਕਰਦਾ ਜਿਸ ਨੇ ਮੈਨੂੰ ਭੇਜਿਆ ਹੈ। ਜਿਹੜਾ ਵਿਅਕਤੀ ਨਬੀ ਨੂੰ ਇਸ ਲਈ ਕਬੂਲ ਕਰਦਾ ਕਿਉਂਕਿ ਉਹ ਇੱਕ ਨਬੀ ਹੈ, ਉਹ ਨਬੀ ਦਾ ਇਨਾਮ ਪ੍ਰਾਪਤ ਕਰੇਗਾ। ਜਿਹੜਾ ਇੱਕ ਧਰਮੀ ਵਿਅਕਤੀ ਨੂੰ ਇਸ ਲਈ ਕਬੂਲ ਕਰਦਾ ਹੈ ਕਿ ਉਹ ਇੱਕ ਧਰਮੀ ਹੈ, ਇੱਕ ਧਰਮੀ ਵਿਅਕਤੀ ਦਾ ਇਨਾਮ ਪ੍ਰਾਪਤ ਕਰੇਗਾ। ਅਤੇ ਜੇ ਕੋਈ ਇਹਨਾਂ ਨਿਆਣਿਆਂ ਵਿੱਚੋਂ ਇੱਕ ਨੂੰ ਇੱਕ ਪਿਆਲਾ ਠੰਡੇ ਪਾਣੀ ਦਾ ਵੀ ਦਿੰਦਾ ਹੈ ਤਾਂ ਕਿਉਂਕਿ ਉਹ ਇੱਕ ਚੇਲਾ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣੇ ਫਲ ਨੂੰ ਕਦੇ ਵੀ ਨਹੀਂ ਗਵਾਏਗਾ। ਜੇ ਲੋਕ ਤੁਹਾਨੂੰ ਖੁਸ਼ਖਬਰੀ ਦੇ ਤੁਹਾਡੇ ਸੰਦੇਸ਼ ਨੂੰ ਪ੍ਰਾਪਤ ਕਰਦੇ ਹਨ, ਇਹ ਅਸਲ ਵਿੱਚ ਮੈਂ ਹਾਂ, ਉਹ ਪ੍ਰਾਪਤ ਕਰਦੇ ਹਨ ਅਤੇ ਯੇਸੂ ਅਤੇ ਮੈਨੂੰ ਭੇਜਣ ਵਾਲੇ ਨੇ ਕਿਹਾ। ਹਾਂ, ਅਸਵੀਕਾਰ ਅਤੇ ਵੰਡ, ਝਗੜੇ ਅਤੇ ਮੁਸੀਬਤਾਂ ਅਤੇ ਸ਼ਾਇਦ ਮੌਤ ਵੀ ਹੋਵੇਗੀ, ਪਰ ਇਸ ਸਭ ਦੇ ਵਿਚਕਾਰ ਜੋ ਤੁਸੀਂ ਇਹ ਨਾ ਭੁੱਲੋ ਕਿ ਲੋਕਾਂ ਲਈ ਅਸੀਸ ਲਿਆਉਣ ਲਈ ਮੌਜੂਦ ਹੋ। ਅਤੇ ਜਦੋਂ ਉਹ ਤੁਹਾਨੂੰ ਸਵੀਕਾਰ ਕਰਦੇ ਹਨ, ਉਹ ਮੈਨੂੰ ਅਤੇ ਪਿਤਾ ਨੂੰ ਸਵੀਕਾਰ ਕਰਦੇ ਹਨ ਜਿਸਨੇ ਮੈਨੂੰ ਭੇਜਿਆ ਹੈ। ਨਬੀ ਦਾ ਹਵਾਲਾ ਵਿਅਕਤੀ ਦੇ ਸੰਦੇਸ਼ ਦਾ, ਉਸ ਦੇ ਪ੍ਰਚਾਰ, ਉਸ ਨੂੰ ਰੱਬ ਦੀ ਖੁਸ਼ਖਬਰੀ ਦੀ ਵੰਡ ਅਤੇ ਧਰਮੀ ਮਨੁੱਖ ਦਾ ਹਵਾਲਾ ਚਰਿੱਤਰ ਵਾਲਾ ਹਵਾਲਾ ਹੈ। ਇਸ ਲਈ ਜਦੋਂ ਲੋਕ ਤੁਹਾਨੂੰ ਸਵੀਕਾਰ ਕਰਦੇ ਹਨ, ਉਹ ਯੇਸੂ ਦੇ ਚੇਲੇ ਹੁੰਦੇ ਹਨ ਅਤੇ ਅਸੀਂ ਯੇਸੂ ਦੇ ਚੇਲੇ ਹੁੰਦੇ ਹਾਂ। ਜਦੋਂ ਉਹ ਸਾਡਾ ਸੰਦੇਸ਼ ਪ੍ਰਾਪਤ ਕਰਦੇ ਹਨ, ਜਦੋਂ ਉਹ ਸਾਡਾ ਮਸੀਹੀ ਜੀਵਨ ਅਤੇ ਗਵਾਹੀ ਪ੍ਰਾਪਤ ਕਰਦੇ ਹਨ ਤਾਂ ਉਹ ਮੁਬਾਰਕ ਹੁੰਦੇ ਹਨ। 42 ਆਇਤ ਵਿੱਚ ਯੇਸੂ ਕਹਿੰਦਾ ਹੈ ਕਿ ਜੋ ਕੋਈ ਵੀ ਆਪਣੇ ਚੇਲਿਆਂ ਵਿੱਚੋਂ ਇੱਕ ਲਈ ਸਭ ਤੋਂ ਛੋਟਾ ਹੈ ਕੰਮ ਕਰਦਾ ਹੈ ਤਾਂ ਉਸਨੂੰ ਇਨਾਮ ਦਿੱਤਾ ਜਾਵੇਗਾ। ਯੇਸੂ ਉਹਨਾਂ ਚੇਲਿਆਂ ਨੂੰ ਯਾਦ ਕਰਾ ਰਿਹਾ ਹੈ ਕਿ ਉਹ ਖੁਸ਼ਖਬਰੀ ਲਿਆ ਰਹੇ ਹਨ। ਇਹ ਸ਼ਾਇਦ ਅੱਗੇ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਅਤੇ ਅਜਮਾਇਸ਼ਾਂ ਦੇ ਵਿਚਕਾਰ ਭੁੱਲ ਗਿਆ ਹੋਵੇ, ਉਹ ਲੋਕਾਂ ਲਈ ਵਰਦਾਨ ਬਣਨਾ ਹੈ ਅਤੇ ਅਸੀਂ ਉਹਨਾਂ ਲੋਕਾਂ ਲਈ ਅਸੀਸ ਲੈ ਕੇ ਆਉਣਾ ਹੈ ਜਿਨ੍ਹਾਂ ਨੂੰ ਅਸੀਂ ਮਿਲਦੇ ਹਾਂ। ਉਹਨਾਂ ਨਾਲ ਜੀਵਨ ਅਤੇ ਸੱਚ ਬੋਲ ਕੇ ਕੁਝ ਸੁਣਨਗੇ ਅਤੇ ਕੁਝ ਜਵਾਬ ਦੇਣਗੇ, ਉਹਨਾਂ ਨੂੰ ਅਸੀਸ ਮਿਲੇਗੀ। ਇਸ ਲਈ ਸਾਡੇ ਕੋਲ ਯੇਸੂ ਦੀ ਸੇਵਾ ਕਰਨ ਲਈ ਕੁਝ ਸਿਧਾਂਤ ਹਨ, ਸੱਚੇ ਚੇਲੇ ਬਣਨ ਲਈ ਕੁਝ ਸੰਕੇਤ। ਸਾਡੇ ਯੁਗਾਂਡਾ ਦੇ ਲੜਕੇ, ਜਿਨ੍ਹਾਂ ਬਾਰੇ ਤੋਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਉਹ ਸਿਰਫ ਸ਼ੁਰੂਆਤੀ ਸਨ। ਉਹ ਬਹੁਤ ਘੱਟ ਧਰਮ ਸ਼ਾਸਤਰ ਬਾਰੇ ਜਾਣਦੇ ਸਨ ਅਤੇ ਮੁਸ਼ਕਲ ਦੇ ਨਾਲ ਪੜ੍ਹ ਲਿਖ ਸਕਦੇ ਸਨ, ਪਰ ਉਹ ਯੇਸੂ ਮਸੀਹ ਦੇ ਪਿਆਰ ਵਿੱਚ ਡਿੱਗ ਗਏ ਸਨ। ਜ਼ਿੰਦਗੀ ਨੇ ਬਿਲਕੁਲ ਨਵਾਂ ਅਰਥ ਲੈ ਲਿਆ ਸੀ ਅਤੇ ਇਸ ਲਈ ਕੱਟੜਪੰਥੀ ਚੇਲੇ ਬਣ ਗਏ ਸਨ। ਉਹ ਕਹਿੰਦੇ ਸਨ, ਉਹ ਬੱਚੇ ਕਹਿੰਦੇ ਸਨ ਕਿ ਮਹਾਰਾਜ ਨੂੰ ਦੱਸੋ ਕਿ ਉਸਨੇ ਕਿਹਾ ਹੈ ਕਿ ਉਸਨੇ ਸਾਡੇ ਸਰੀਰਾਂ ਨੂੰ ਅੱਗ ਵਿੱਚ ਪਾ ਦਿੱਤਾ ਹੈ, ਪਰ ਅਸੀਂ ਅੱਗ ਵਿੱਚ ਜ਼ਿਆਦਾ ਦੇਰ ਤੱਕ ਨਹੀਂ ਰਹਾਂਗੇ, ਜਲਦੀ ਹੀ ਅਸੀਂ ਯੇਸੂ ਦੇ ਨਾਲ ਹੋਵਾਂਗੇ, ਜੋ ਕਿ ਬਹੁਤ ਵਧੀਆ ਹੈ। ਪਰ ਉਸਨੂੰ ਤੌਬਾ ਕਰਨ ਅਤੇ ਆਪਣਾ ਜੀਵਨ ਬਦਲਣ ਲਈ ਕਹੋ, ਮੰਨ ਜਾ ਉਸ ਦੀ ਵੀ ਅੱਗ ਦੇ ਬਰਬਾਦੀ ਦੇ ਸਥਾਨ ਵਿੱਚ ਉਤਰੇਗਾ। ਕਾਸ਼ ਕਿ ਸਾਡੇ ਕੋਲ ਅਜਿਹੀ ਦਲੇਰੀ ਅਤੇ ਹਿੰਮਤ ਹੁੰਦੀ ਜਿਵੇਂ ਅਸੀਂ ਆਪਣੇ ਜੀਵਨ ਵਿੱਚ ਮਸੀਹ ਦੀ ਸੇਵਾ ਅਤੇ ਪ੍ਰਚਾਰ ਕਰਦੇ ਹਾਂ। ਦੂਜਿਆਂ ਦੇ ਸਾਹਮਣੇ ਮਸੀਹ ਦਾ ਇਕਰਾਰ ਕਰਨ ਲਈ ਤਿਆਰ ਰਹੋ, ਲੋਕਾਂ ਦੀ ਵੰਡ ਲਈ ਸੁਚੇਤ ਰਹੋ, ਮਸੀਹ ਨੂੰ ਆਪਣਾ ਨੰਬਰ 1 ਬਣਾਉਣ ਲਈ ਤਿਆਰ ਰਹੋ, ਆਪਣੇ ਆਪ ਦਾ ਇਨਕਾਰ ਕਰਨ ਅਤੇ ਸਲੀਬ ਨੂੰ ਚੱਲਣ ਲਈ ਤਿਆਰ ਰਹੋ। ਅਜਿਹੇ ਵਿਅਕਤੀ ਬਣੋ ਜੋ ਦੂਜਿਆਂ ਲਈ ਅਸੀਸ ਦਾ ਕਾਰਨ ਹੋਵੇ। ਅਤੇ ਇਸ ਤਰ੍ਹਾਂ ਮੱਤੀ ਦੀ ਖੁਸ਼ਖਬਰੀ ਦੇ ਇਸ ਭਾਗ ਨੂੰ ਖਤਮ ਕਰਦਾ ਹਾਂ। ਅਧਿਆਇ 11 ਆਇਤ 1 ਨਵਾਂ ਅਧਿਆਇ ਸ਼ੁਰੂ ਕਰਦਾ ਹੈ, ਪਰ ਅਸਲ ਵਿੱਚ ਮੈਂ ਸੋਚਦਾ ਹਾਂ ਕਿ ਅਸੀਂ ਇਸ ਨੂੰ ਇਸ ਭਾਗ ਦੇ ਅੰਤ ਦੇ ਰੂਪ ਵਿੱਚ ਵੇਖਿਆ ਦੇਖੀਏ। ਮੱਤੀ ਲਿਖਦਾ ਹੈ, ਜਦੋਂ ਯੇਸੂ ਆਪਣੇ 12 ਚੇਲਿਆਂ ਨੂੰ ਉਪਦੇਸ਼ ਦੇ ਚੁੱਕਾ ਸੀ ਤਾਂ ਉਹ ਉੱਥੇ ਉਹਨਾਂ ਦੇ ਸ਼ਹਿਰਾਂ ਵਿੱਚ ਉਪਦੇਸ਼ ਦੇਣ ਦੇ ਅਤੇ ਪ੍ਰਚਾਰ ਕਰਨ ਦੇ ਲਈ ਗਿਆ। ਅਸੀਂ ਇੱਥੇ ਮੱਤੀ ਵਿੱਚ ਆਪਣੀ ਲੋੜ ਨੂੰ ਰੋਕਣ ਜਾ ਰਹੇ ਹਾਂ ਅਤੇ ਅਗਲੇ ਕੁਝ ਹਫ਼ਤਿਆਂ ਵਿੱਚ ਅਸੀਂ ਈਸਟਰ ਨੂੰ ਦੇਖਾਂਗੇ ਅਤੇ ਫਿਰ ਗਰਮੀਆਂ ਦੇ ਅੰਤ ਵਿੱਚ ਮੱਤੀ ਨੂੰ ਵਾਪਸ ਆਉਣ ਤੋਂ ਪਹਿਲਾਂ ਕੁਝ ਹੋਰ ਕਿਤਾਬਾਂ ਵੱਲ ਦੇਖਾਂਗੇ। ਆਮੀਨ।